ਤਨਤਾ ਦੇ ਪਾਤਰ ਹੋ। ਨੌਵੇਂ ਗੁਰਦੇਵ ਤੇਗ ਬਹਾਦਰ ਸਿਮਰਿਆ ਕਰ ਨੌ ਨਿਧ ਆਵੈ ਤਾਏ, ਸਭ ਥਾਈਂ ਹੋਏ ਸਹਾਏ। ਐਸੇ ਸਤਿਗੁਰਾਂ ਦੇ ਪਾਵਨ ਚਰਨ ਕਮਲਾਂ ਚ ਦੀਨ ਦਿਆਲ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੀ ਆਤਮਕ ਜਾਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਚਰਨਾਂ ਚ ਸੰਧਿਆ ਵੇਲੇ ਦੇ ਸਜੇ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਨਿਤਾ ਪ੍ਰਤੀ ਗੁਰੂ ਚਰਨਾਂ ਚ ਜੁੜ ਕੇ ਸਤਿਗੁਰਾਂ ਦਾ ਪਾਵਨ ਇਤਿਹਾਸ ਕਲਗੀਧਰ ਪੰਥ ਦੇ ਬਾਲੀ ਸਤਿਗੁਰੂ, ਐਸੇ ਮਹਾਨ ਸਤਿਗੁਰੂ ਜੋ ਹਰ ਪੁਰਸ਼ਾਰਥ ਦੇ ਵਿੱਚ ਕਾਮਲ ਹਨ, ਚਾਹੇ ਉਹ ਵਿੱਦਿਆ ਦੀ ਗੱਲ ਹੈ ਚਾਹੇ ਸੂਰਬੀਰਤਾ ਦੀ, ਚਾਹੇ ਉਹ ਤਿਆਗ ਦੀ ਗੱਲ ਹੈ, ਹਰ ਇੱਕ ਚੀਜ਼ ਵਿੱਚ ਪੂਰੇ ਹਨ। ਕਲਮ ਦੇ ਧਨੀ ਵੀ ਨੇ, ਦੇ ਗੁਰ ਤੇਗ ਦੇ ਧਨੀ ਵੀ ਨੇ। ਵਹਿ ਪ੍ਰਗਟ ਮਰਦ ਅਗੰਬੜਾ ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਬਹੁਤ ਹੀ ਪਿਆਰ ਸਤਿਕਾਰ ਤੇ ਸ਼ਰਧਾ ਨਾਲ ਆਪ ਜੀ ਸਰਵਣ ਕਰ ਰਹੇ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਿਰਾਜਮਾਨ ਹਨ। ਗੁਰੂ ਕੀਆਂ ਸਾਜੀਆਂ ਨਿਵਾਜੀਆਂ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇ ਕੇ ਕਿਰਤਾਰਥ ਕਰ ਰਹੇ ਨੇ। ਸਿੰਘਾਂ ਨੂੰ ਜਦੋਂ ਪਤਾ ਲੱਗਾ ਕਿ ਜਿਹੜੀ ਤੁਰਕਾਂ ਦੀ ਫੌਜ ਚਮਕੌਰ ਦੇ ਮੈਦਾਨ ਵਿੱਚ ਸਾਡੇ ਤੇ ਹਮਲਾ ਕਰਕੇ ਆਈ ਹੈ, ਉਸ ਫੌਜ ਨੂੰ ਪ੍ਰੇਰਨ ਵਾਲੇ ਪਹਾੜੀ ਰਾਜੇ ਨੇ, ਬੜਾ ਰੋਸ ਆਇਆ ਸਿੰਘਾਂ ਦੇ ਮਨਾਂ ਚ ਕਿ ਪਹਾੜੀ ਰਾਜੇ ਮੂੰਹ ਦੇ ਤਾਂ ਮਿੱਠੇ ਨੇ ਪਰ ਅੰਦਰੋਂ ਮਨ ਵਿੱਚ ਵੈਰ ਕਮਾਉਂਦੇ ਨੇ, ਦੁਸ਼ਮਣੀ ਕਮਾਉਂਦੇ ਨੇ। ਇਹਨਾਂ ਦੇ ਕੋਲੋਂ ਬਦਲਾ ਲੈਣਾ ਚਾਹੀਦਾ। ਕਲਗੀਧਰ ਨੂੰ ਸਿੰਘਾਂ ਨੇ ਬੇਨਤੀ ਕੀਤੀ, ਸਤਿਗੁਰਾਂ ਨੇ ਹੁਕਮ ਕੀਤਾ, ਇਹਨਾਂ ਪਹਾੜੀ ਰਾਜਿਆਂ ਦਾ ਰਾਜ ਆਉਣ ਵਾਲੇ ਸਮੇਂ ਵਿੱਚ ਖਾਲਸੇ ਪੰਥ ਨੇ ਖੋਹ ਲੈਣਾ, ਪਰ ਹੁਣ ਵੀ ਇਹਨਾਂ ਨੂੰ ਸੁੱਖ ਨਾਲ ਨਹੀਂ ਸੌਣ ਦੇਣਾ। ਸਿੰਘਾਂ ਨੂੰ ਕਿਹਾ, ਜਾਓ ਜਾ ਕੇ ਬਦਲਾ ਲਓ। ਪਹਾੜੀ ਰਾਜਿਆਂ ਦੀਆਂ ਰਿਆਸਤਾਂ ਤੇ ਸਿੰਘਾਂ ਨੇ ਹਮਲੇ ਕੀਤੇ, ਜਿਹੜੇ ਤਾਂ ਸ਼ਰਨ ਵਿੱਚ ਪਏ ਉਹਨਾਂ ਨੂੰ ਗਾਲਣ ਲਾ ਲਿਆ, ਪਰ ਜਿਨ੍ਹਾਂ ਨੇ ਰਾਜਿਆਂ ਦਾ ਮਾਣ ਕੀਤਾ, ਸ਼ਸਤਰ ਲੈ ਕੇ ਲੜਨ ਆਏ, ਉਹਨਾਂ ਨਾਲ ਖਾਲਸੇ ਨੇ ਮੁਕਾਬਲਾ ਵੀ ਕੀਤਾ, ਰਾਜਿਆਂ ਦੀ ਨੱਕ ਦਮ ਹੋ ਗਿਆ ਕਿ ਅਸੀਂ ਤਾਂ ਸੁੱਤੇ ਪਏ ਸ਼ੇਰ ਨੂੰ ਜਗਾ ਬੈਠੇ। ਇੱਧਰ ਹੁਸ਼ਿਆਰਪੁਰ ਦਾ ਰਹਿਣ ਵਾਲਾ ਇੱਕ ਬ੍ਰਾਹਮਣ ਪੰਡਿਤ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਕਗਿਆ ਕੇ ਰੋਇਆ, ਮਹਾਰਾਜ ਹੁਸ਼ਿਆਰਪੁਰ ਦੇ ਨੇੜੇ ਬਸੀ ਪਿੰਡ 'ਚ ਇੱਕ ਪਠਾਣ ਰਹਿੰਦਾ ਹੈ, ਮੈਂ ਆਪਣੀ ਘਰਵਾਲੀ ਦਾ ਮੁਕਲਾਵਾ ਲੈ ਕੇ ਆ ਰਿਹਾ ਸੀ, ਉਹ ਜ਼ਬਰਦਸਤੀ ਮੇਰੀ ਘਰਵਾਲੀ ਦੀ ਡੋਲੀ ਆਪਣੇ ਘਰ ਲੈ ਗਿਆ। ਮੈਂ ਬਹੁਤ ਮਿੰਨਤਾਂ ਕੀਤੀਆਂ, ਪੁਕਾਰਾਂ ਕੀਤੀਆਂ, ਪਰ ਉਹਨੇ ਮੇਰੀ ਇੱਕ ਨਹੀਂ ਸੁਣੀ, ਉਲਟਾ ਆਪਣੇ ਬੰਦਿਆਂ ਕੋਲੋਂ ਮੈਨੂੰ ਮਾਰ ਪਵਾਈ। ਬੜੇ ਬੜੇ ਕਾਜ਼ੀਆਂ ਦੇ ਕੋਲ, ਨਵਾਬਾਂ ਦੇ ਕੋਲ ਜਾ ਕੇ ਮੈਂ ਪੁਕਾਰਾਂ ਕੀਤੀਆਂ, ਪਰ ਕਿਸੇ ਨੇ ਮੇਰੀ ਨਹੀਂ ਸੁਣੀ। ਮਹਾਰਾਜ, ਹੁਣ ਮੈਂ ਤੁਹਾਡੇ ਚਰਨਾਂ ਦੀ ਸ਼ਰਨ 'ਚ ਆਇਆ ਹਾਂ, ਕਿਰਪਾ ਕਰਕੇ ਮੇਰੀ ਬਾਂਹ ਫੜੋ ਮਹਾਰਾਜ, ਨਹੀਂ ਤਾਂ ਮੇਰਾ ਮਰਨ ਹੋ ਜਾਏਗਾ। ਮੈਂ ਆਪ ਜੀ ਦੇ ਇਸ ਮਹੱਲ ਦੇ ਦਰਵਾਜ਼ੇ ਤੇ ਆਤਮਦਾਹ ਕਰ ਲਵਾਂਗਾ। ਸਤਿਗੁਰਾਂ ਨੇ ਆਖਿਆ, ਪੰਡਿਤ ਜੀ ਚਿੰਤਾ ਨਾ ਕਰੋ, ਗੁਰੂ ਨਾਨਕ ਦਾ ਘਰ ਬੇਸਹਾਰਿਆਂ ਦਾ ਸਹਾਰਾ ਹੈ। ਜਿਨ੍ਹਾਂ ਦੀ ਕੋਈ ਬਾਂਹ ਨਹੀਂ ਫੜਦਾ, ਸਤਿਗੁਰੂ ਗੁਰੂ ਨਾਨਕ ਦੇ ਘਰ ਵਿੱਚ ਉਹਨਾਂ ਦੀ ਬਾਂਹ ਫੜੀ ਜਾਂਦੀ ਹੈ। ਭਾਈ ਸਾਹਿਬ ਭਾਈ ਆਨੰਦ ਲਾਲ ਜੀ ਨੇ ਲਿਖਿਆ ਵੀ ਹੈ ਗੁਰੂ ਕਲਗੀਧਰ ਜੀ ਬਾਰੇ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ, ਜਿਨ੍ਹਾਂ ਦਾ ਕੋਈ ਸਹਾਰਾ ਨਹੀਂ, ਉਹਦੇ ਸਹਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਨ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ ਬੁਲਾਇਆ, ਆਖਿਆ, ਅਜੀਤ ਸਿੰਘ ਜੀ ਜਾਓ, ਪੰਡਿਤ ਜੀ ਦੀ ਘਰਵਾਲੀ ਨੂੰ ਛੁਡਾਓ, ਨਾਲੇ ਉਸ ਪਾਪੀ ਪਠਾਨ ਨੂੰ ਪਕੜ ਕੇ ਸਾਡੇ ਕੋਲ ਲਿਆ ਕੇ ਪੇਸ਼ ਕਰੋ, ਆਪਣੇ ਨਾਲ ਸਿੰਘਾਂ ਦਾ ਜਥਾ ਲੈ ਜਾਓ। ਬਾਬਾ ਅਜੀਤ ਸਿੰਘ ਜੀ ਨੇ ਸਤਿਗੁਰਾਂ ਦਾ ਹੁਕਮ ਸੁਣਿਆ, 100 ਸਿੰਘਾਂ ਦਾ ਜਥਾ ਆਪਣੇ ਨਾਲ ਲੈ ਕੇ ਹੁਸ਼ਿਆਰਪੁਰ ਦੇ ਰਸਤੇ ਨੂੰ ਚੱਲ ਪਏ ਨੇ। ਰਸਤੇ ਵਿੱਚ ਰਸਤੇ ਦੇ ਪਿੰਡਾਂ ਦੇ ਜਿਹੜੇ ਲੋਕ ਨੇ, ਉਹਨਾਂ ਨੂੰ ਪਿੰਡ ਚੋਂ ਕੱਢ ਕੇ ਉਹਨਾਂ ਕੋਲੋਂ ਰਸਤਾ ਪੁੱਛਦੇ ਪੁਛਾਉਂਦੇ, ਬਾਬਾ ਅਜੀਤ ਸਿੰਘ ਜੀ ਆਪਣੇ ਨਾਲ ਦੇ ਸਾਥੀ ਸਿੰਘਾਂ ਸਮੇਤ ਬਸੀ ਨਗਰ ਜੋ ਹੈ ਹੁਸ਼ਿਆਰਪੁਰ ਦੇ ਲਾਗੇ ਇੱਥੇ ਪਹੁੰਚੇ ਨੇ। ਜਿਵੇਂ ਉਸ ਪਠਾਨ ਨੂੰ ਗ੍ਰਿਫਤਾਰ ਕਰ ਰਹੇ ਨੇ ਔਰ ਉਸ ਪੰਡਿਤ ਦੀ ਘਰਵਾਲੀ ਪੰਡਤਾਣੀ ਨੂੰ ਉਹਦੀ ਗ੍ਰਿਫਤ ਚੋਂ ਛੁਡਾ ਰਹੇ ਨੇ, ਆਓ ਇਹ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਸਾਹਿਬੇ ਕਮਾਲ ਪੰਥ ਦੇ ਬਾਲੀ ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਦੁਏਰਾ ਕੋਰੇ ਤੂਰਨ ਤੋਰ ਕਰ ਬਸੀ ਬਸੀ ਜਿਸ ਥਾਏ।
ਬਾਬਾ ਅਜੀਤ ਸਿੰਘ ਜੀ ਨੇ ਆਪਣੇ ਨਾਲ ਦੇ 100 ਸਿੰਘਾਂ ਦੇ ਜਥੇ ਨੂੰ ਲਿਆ ਔਰ ਬੜੀ ਛੇਤੀ ਨਾਲ ਆਪਣੇ ਘੋੜਿਆਂ ਨੂੰ ਟੋਰ ਕੇ, ਬੜੀ ਛੇਤੀ ਨਾਲ ਕਾਹਲੀ ਨਾਲ ਚੱਲ ਕੇ ਜਿਸ ਜਗ੍ਹਾ ਤੇ ਬਸੀ ਨਗਰ ਵਸਦਾ ਹੈ ਉੱਥੇ ਚੱਲ ਕੇ ਆਏ ਹਾਂ। ਨਾ
ਬਸੈ ਬਾਸ ਪਟਾਣ ਕੋ ਦੀਨੋ ਬਿਪਰ ਬਤਾਏ।
ਉਹ ਬ੍ਰਾਹਮਣ ਨੂੰ ਨਾਲ ਲੈ ਕੇ ਆਏ ਸਨ ਬਾਬਾ ਅਜੀਤ ਸਿੰਘ ਜੀ, ਉਹਨੇ ਦੱਸਣਾ ਸੀ, ਪਹਿਚਾਣ ਦੱਸਣੀ ਸੀ ਪਠਾਨ ਦੀ, ਉਹਦਾ ਘਰ ਦੱਸਣਾ ਸੀ। ਉਹ ਪੰਡਿਤ ਨੂੰ ਪੁੱਛਿਆ, ਆਖਿਆ, ਬ੍ਰਾਹਮਣ ਜੀ, ਪੰਡਿਤ ਜੀ ਦੱਸੋ ਕਿਹੜਾ ਘਰ ਹੈ ਉਸ ਪਠਾਨ ਦਾ, ਕਿਹੜੀ ਹਵੇਲੀ ਹੈ ਉਹਦੀ, ਜਿੱਥੇ ਉਹਨੇ ਤੁਹਾਡੇ ਨਾਲ ਵਧੀਕੀ ਕੀਤੀ ਹੈ, ਤੁਹਾਡੀ ਘਰਵਾਲੀ ਨੂੰ ਆਪਣੇ ਘਰ ਵਿੱਚ ਪਾਇਆ। ਪੰਡਿਤ ਨੇ ਸਾਰੇ ਘਰ ਦੇ ਬਾਰੇ ਪਤਾ ਟਿਕਾਣਾ ਦੱਸਿਆ ਵੀ ਉਹ ਫਲਾਣਾ ਘਰ ਹੈ, ਅਮਕਾ ਘਰ ਹੈ। ਉਹ ਸਾਰਾ ਰਸਤਾ ਪੰਡਿਤ ਨੇ ਬਾਬਾ ਅਜੀਤ ਸਿੰਘ ਤੇ ਸਿੰਘਾਂ ਨੂੰ ਦੱਸਿਆ ਹੈ। ਰਾਤ ਦਾ ਸਮਾਂ ਸੀ, ਸਿੰਘਾਂ ਨੇ ਉੱਠਣ ਨਹੀਂ ਦਿੱਤਾ ਉਸ ਤੁਰਕ ਪਾਪੀ ਨੂੰ, ਆਪਣੇ ਹਵੇਲੀ ਦੇ ਵਿੱਚ ਸੁੱਤਾ ਪਿਆ ਸੀ।
ਜਾਏ ਅਚਾਨਕ ਘੇਰੋ ਪਾਏ।
ਰਾਤ ਨੂੰ ਹੀ ਅੰਮ੍ਰਿਤ ਵੇਲੇ ਸਿੰਘਾਂ ਨੇ ਹਮਲਾ ਕਰ ਦਿੱਤਾ ਨਗਰ ਤੇ। ਇਹ ਸਾਰਾ ਪਿੰਡ ਮੁਸਲਮਾਨਾਂ ਦਾ ਪਿੰਡ ਸੀ, ਮੁਸਲਮਾਨ ਹੀ ਰਹਿੰਦੇ ਸੀ ਇਸ ਪਿੰਡ ਚ ਜਿਹੜੇ ਉਸ ਪਠਾਨ ਦੀ ਹਮਾਇਤ ਕਰਦੇ ਸੀ। ਰਾਤ ਨੂੰ ਹੀ ਬਾਬਾ ਅਜੀਤ ਸਿੰਘ ਜੀ ਨੇ ਹਮਲਾ ਕੀਤਾ, ਉਕਸਣ ਤੱਕ ਨਹੀਂ ਦਿੱਤਾ ਕਿਸੇ ਤੁਰਕ ਨੂੰ, ਔਰ ਸੁੱਤੇ ਪਏ ਉਸ ਤੁਰਕ ਨੂੰ ਜਾ ਕੇ ਘਰ ਵਿੱਚ ਦੱਬ ਲਿਆ।
ਸਕਲ ਗ੍ਰਾਮ ਕੇ ਜੇਤਕ ਖਾਨ।
ਹੋਰ ਵੀ ਉਸ ਪਿੰਡ ਬਸੀ ਦੇ ਜਿੰਨੇ ਖਾਨ ਸਨ, ਜਿੰਨੇ ਮੁਸਲਮਾਨ ਪਠਾਨ ਸਨ,
ਇੱਕ ਸੈਨਿਕ ਭਏ ਹੈਰਾਨ।
ਉਹਨਾਂ ਨੇ ਜਦੋਂ ਫੌਜ ਵੇਖੀ ਵੀ ਅਚਾਨਕ ਇਹ ਫੌਜ ਕਿੱਥੋਂ ਆ ਗਈ, ਇਹ ਸੈਨਾ ਕਿੱਥੋਂ ਆ ਗਈ, ਉਹ ਤਾਂ ਬੇਫਿਕਰੇ ਸੀ ਵੀ ਸਾਡੇ ਤੇ ਕਿਹਨੇ ਹਮਲਾ ਕਰਨਾ, ਸਾਡਾ ਮੁਸਲਮਾਨਾਂ ਦਾ ਰਾਜ ਹੈ, ਸਾਡਾ ਸਿੱਕਾ ਚੱਲਦਾ, ਅਸੀਂ ਜਿਹਦੇ ਤੇ ਮਰਜ਼ੀ ਹਮਲਾ ਕਰ ਲਈਏ, ਸਾਡੇ ਤੇ ਕਿਹਨੇ ਹਮਲਾ ਕਰਨਾ। ਪਰ ਜਦੋਂ ਉਹਨਾਂ ਨੇ ਅਚਨਚੇਤ ਫੌਜ ਵੇਖੀ ਕਿ ਅਚਾਨਕ ਫੌਜ ਕਿਥੋਂ ਆ ਗਈ, ਉਹ ਵੇਖ ਕੇ ਹੈਰਾਨ ਹੋ ਗਏ, ਦੰਗ ਹੋ ਗਏ।
ਕਿਤਕ ਦੁਰੇ ਕੋ ਪੁੱਛਣ ਲਾਗੇ,
ਕਈ ਤਾਂ ਲੁਕ ਗਏ ਜਾ ਕੇ ਓਹਲਾ ਲੈ ਕੇ ਵੀ ਕਿਤੇ ਅਸੀਂ ਮਾਰੇ ਨਾ ਜਾਈਏ, ਨਾਹਕ ਬਿਨਾਂ ਕਾਰਨ ਤੋਂ ਮਾਰੇ ਨਾ ਜਾਈਏ। ਕਈਆਂ ਨੇ ਤਾਂ ਲੁਕ ਕੇ ਜਾਨ ਬਚਾਈ ਤੇ ਕਈ ਖਲੋ ਕੇ ਪੁੱਛਣ ਲੱਗੇ।
ਕਿਤਕ ਦਾਵ ਪਾਏ ਕਰ ਭਾਗੇ,
ਕਈਆਂ ਦਾ ਦਾਅ ਲੱਗਾ ਤੇ ਉਹ ਨਗਰ ਛੱਡ ਕੇ ਹੀ ਭੱਜ ਗਏ। ਕਹਿੰਦੇ ਜੇ ਇੱਥੇ ਰਹਿ ਗਏ ਨਗਰ ਵਿੱਚ, ਘਰਾਂ ਵਿੱਚੋਂ ਕੱਢ ਕੱਢ ਕੇ ਨਾ ਮਾਰਨ। ਜਦੋਂ ਪਤਾ ਲੱਗਾ ਨਾ ਵੀ ਇਹ ਤਾਂ ਖਾਲਸਾ ਹੈ, ਗੁਰੂ ਕਲਗੀਧਰ ਦੇ ਸਿੰਘ ਨੇ, ਬੜੇ ਸੂਰਮੇ, ਬੜੇ ਬਹਾਦਰ, ਬੜੇ ਦਲੇਰ ਯੋਧੇ ਹੁੰਦੇ ਨੇ, ਤੇ ਇਹ ਸੁਣ ਕੇ ਕਈਆਂ ਨੇ ਤਾਂ ਨਗਰ ਹੀ ਛੱਡ ਦਿੱਤਾ। ਬਸੀ ਜਿਨ੍ਹਾਂ ਦਾ ਕਿਸੇ ਦਾ ਦਾਅ ਲੱਗਾ, ਉਹ ਆਪਣੇ ਘਰਾਂ ਵਿੱਚੋਂ ਨਿਕਲ ਕੇ ਚੋਰੀ ਛੁਪਦਿਆਂ, ਲੁਕਦਿਆਂ, ਲੁਕਾਉਂਦਿਆਂ ਨਿਕਲ ਕੇ ਦੂਰ ਚਲੇ ਗਏ।
ਕੇ ਚਿਤ ਕਯੋ ਨਾ ਦੋਸ਼ ਹਮਾਰੋ, ਦੋਖੀ ਤਜੋ ਗਉ ਕੈ ਮਾਰੋ।
ਕਈਆਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਸਿੰਘਾਂ ਦੇ ਅੱਗੇ, ਬਾਬਾ ਅਜੀਤ ਸਿੰਘ ਜੀ ਨੂੰ। ਕਹਿਣ ਲੱਗੇ, ਬਾਬਾ ਜੀ ਸਾਡਾ ਤਾਂ ਕੋਈ ਦੋਸ਼ ਨਹੀਂ, ਅਸੀਂ ਤਾਂ ਬੇਕਸੂਰ ਆ, ਇਸ ਨਗਰ ਵਿੱਚ ਜ਼ਰੂਰ ਰਹਿੰਦੇ ਹਾਂ, ਪਰ ਜਿਹੜਾ ਤੁਹਾਡਾ ਦੋਸ਼ੀ ਆ, ਜਿਹਨੇ ਗੁਨਾਹ ਕੀਤਾ, ਪੰਡਿਤ ਦੇ ਨਾਲ ਵਧੀਕੀ ਕੀਤੀ ਹੈ, ਉਹਨੂੰ ਤੁਸੀਂ ਪਕੜੋ, ਉਹਨੂੰ ਗ੍ਰਿਫਤਾਰ ਕਰੋ, ਉਹਨੂੰ ਮਾਰੋ ਮੁਕਾਓ, ਭਾਵੇਂ ਉਹਨੂੰ ਤੁਸੀਂ ਸਜ਼ਾ ਦਿਓ, ਜੋ ਵੀ ਮਰਜ਼ੀ ਸਜ਼ਾ ਉਹਨੂੰ ਦਿਓ, ਅਸੀਂ ਉਹਦੇ ਨਾਲ ਕੁਝ ਲੈਣਾ ਦੇਣਾ ਨਹੀਂ, ਸਾਡਾ ਉਹਦੇ ਨਾਲ ਕੋਈ ਸੰਬੰਧ ਨਹੀਂ, ਤੁਸੀਂ ਜਿਵੇਂ ਮਰਜ਼ੀ ਉਹਦੇ ਨਾਲ ਪੇਸ਼ ਆਓ, ਪਰ ਸਾਡਾ ਮਹਾਰਾਜ ਜੀ ਇਹਦੇ ਵਿੱਚ ਕੋਈ ਦੋਸ਼ ਨਹੀਂ ਹੈ।
ਸੁਣ ਅੱਗੇ ਸ਼ਸਤਰ ਉਠਾਇਓ,
ਉਹਨਾਂ ਵਿੱਚੋਂ ਕਿਸੇ ਨੇ ਵੀ ਅੱਗੋਂ ਹਥਿਆਰ ਨਹੀਂ ਚੁੱਕਿਆ। ਇਹੋ ਜੀ ਖਾਲਸੇ ਦੀ ਧਾਕ ਪਈ, ਇਹੋ ਜਿਹਾ ਦਬਦਬਾ ਕਿ ਲੜਾਈ ਕਰਨੀ ਨਹੀਂ ਪਈ ਸਿੰਘਾਂ ਨੂੰ, ਜੰਗ ਕਰਨਾ ਹੀ ਨਹੀਂ ਪਿਆ, ਮਿਆਨਾ ਵਿੱਚੋਂ ਤੇਗਾਂ ਧੂਣੀਆਂ ਹੀ ਨਹੀਂ ਪਈਆਂ। ਕਿਸੇ ਵੀ ਮੁਸਲਮਾਨ ਪਠਾਨ ਨੇ ਅੱਗੋਂ ਲੜਨ ਦਾ ਹੌਸਲਾ ਨਹੀਂ ਕੀਤਾ, ਜਿਹੜਾ ਹਾਲਾਂਕਿ ਸਾਰਾ ਪਿੰਡ ਮੁਸਲਮਾਨਾਂ ਦਾ ਸੀ, ਪਠਾਣਾ ਦਾ ਸੀ, ਪਰ ਉਹਨਾਂ ਨੇ ਸਗੋਂ ਆਪ ਆਖਿਆ ਵੀ ਉਹ ਪਠਾਣ ਨੇ ਵਧੀਕੀ ਕੀਤੀ ਆ, ਉਹਨੂੰ ਪਕੜੋ। ਕਈ ਲੁਕ ਕੇ ਨਿਕਲ ਗਏ, ਕਈ ਲੁਕ ਗਏ, ਛੁੱਪ ਗਏ, ਬਾਹਰ ਹੀ ਨਹੀਂ ਆਏ, ਕਈ ਨਗਰ ਹੀ ਛੱਡ ਕੇ ਬਾਹਰ ਚਲੇ ਗਏ, ਤੇ ਇਸ ਤਰ੍ਹਾਂ ਕਹਿੰਦੇ ਕਿਸੇ ਨੇ ਵੀ ਖਾਲਸੇ ਦੇ ਨਾਲ ਲੜਨ ਦਾ ਹੌਸਲਾ ਨਹੀਂ ਕੀਤਾ।
ਗਇਓ ਪਠਾਨ ਸੰਬੰਧ ਚਲਾਇਓ,
ਤੋ ਬਾਬਾ ਅਜੀਤ ਸਿੰਘ ਜੀ ਦੇ ਨਾਲ ਜਿਹੜੇ ਸਿੰਘ ਸਨ, ਜਾਂਦਿਆਂ ਉਹ ਪਠਾਨ ਘਰ ਵਿੱਚ ਦੱਬ ਲਿਆ, ਸੁੱਤਾ ਪਿਆ ਸੀ, ਸੁੱਤੇ ਪਏ ਨੂੰ ਪਲੰਘੇ ਤੋਂ ਹੀ ਦਬੋਚ ਲਿਆ, ਫੜ ਕੇ ਮੁਸ਼ਕਾਂ ਬੰਨ ਲਈਆਂ, ਇਹਦੀਆਂ ਬਾਹਾਂ ਬੰਨ ਲਈਆਂ, ਔਰ ਇਹਦੇ ਸਿਰ ਤੇ ਜਿਹੜੀ ਬੰਨੀ ਪੱਗ ਸੀ ਉਹਦੇ ਨਾਲ ਹੀ ਮੁਸ਼ਕਾਂ ਬੰਨ ਕੇ ਇਹਨੂੰ ਗ੍ਰਿਫਤਾਰ ਕਰ ਲਿਆ।
ਦਿਜਨੀ ਕੋ ਇੱਕ ਤੁਰੰਗ ਚੜਾਇਓ,
ਪਠਾਨ ਨੂੰ ਬੰਨ ਕੇ ਚੰਗੀ ਤਰ੍ਹਾਂ ਰੱਸਿਆਂ ਨਾਲ ਜੂੜ ਕੇ ਟੋਰ ਲਿਆ, ਨਾਲ ਲੈ ਲਿਆ, ਔਰ ਜਿਹੜੀ ਉਹ ਪੰਡਤਾਣੀ ਸੀ, ਬ੍ਰਾਹਮਣੀ ਸੀ, ਉਹਨੂੰ ਵੀ ਆਪਣੇ ਨਾਲ ਲੈ ਲਿਆ, ਉਹਨੂੰ ਵੀ ਉਹਦੇ ਘਰ ਵਿੱਚੋਂ ਛੁਡਾ ਲਿਆ।
ਇਹ ਕੁਰੀਤ ਪਲ ਸਭ ਨੂੰ ਸੁਣਾਇਓ,
ਇਹ ਜਿਹੜੀ ਕੁਰੀਤੀ ਸੀ ਸਾਰਿਆਂ ਨੂੰ ਉਹਨਾਂ ਨੇ ਦੱਸੀ। ਹੁਣ ਕਈਆਂ ਨੂੰ ਪਿੰਡ ਦੇ ਵਿੱਚ ਪਤਾ ਸੀ, ਕਈਆਂ ਨੂੰ ਨਹੀਂ ਸੀ ਪਤਾ। ਜਿਨ੍ਹਾਂ ਨੂੰ ਨਹੀਂ ਸੀ ਪਤਾ, ਬਾਬਾ ਅਜੀਤ ਸਿੰਘ ਜੀ ਹੁਣਾਂ ਨੇ ਉਹਨਾਂ ਸਾਰੇ ਪਿੰਡ ਵਾਸੀਆਂ ਨੂੰ ਦੱਸਿਆ ਕਿ ਅਸੀਂ ਤੁਹਾਡੇ ਪਿੰਡ ਤੇ ਹਮਲਾ ਉਦਾਂ ਹੀ ਨਹੀਂ ਕਰ ਰਹੇ, ਇਹਦਾ ਕਾਰਨ ਹੈ। ਉਹ ਸਾਰਾ ਕਾਰਨ, ਉਹ ਸਾਰੀ ਵਿਥਿਆ ਕਿ ਕਿਵੇਂ ਇਸ ਪਠਾਨ ਨੇ ਪੰਡਿਤ ਨਾਲ ਵਧੀਕੀ ਕੀਤੀ ਹੈ, ਰਸਤੇ ਦੇ ਵਿੱਚੋਂ ਉਹਦੀ ਘਰਵਾਲੀ ਦੀ ਡੋਲੀ ਆਪਣੇ ਜਬਰੀ ਘਰ ਲੈ ਕੇ ਆਇਆ, ਉਹ ਸਾਰੀ ਵਿਥਿਆ ਬਾਬਾ ਅਜੀਤ ਸਿੰਘ ਜੀ ਨੇ ਸੁਣਾਈ ਦੱਸੀ ਹੈ।
ਗਏ ਦੋਨੋਂ ਕੋ ਆਪਣਾ ਛੇਰਾ,
ਔਰ ਕਹਿੰਦੇ ਉਹਨਾਂ ਦੋਨਾਂ ਨੂੰ ਪਕੜਿਆ, ਯਾਨੀ ਕਿ ਇੱਕ ਤਾਂ ਉਹ ਪੰਡਿਤ ਦੀ ਜਿਹੜੀ ਘਰਵਾਲੀ ਸੀ ਉਹਨੂੰ ਲੈ ਲਿਆ ਨਾਲ, ਦੂਜਾ ਜਿਹੜਾ ਉਹ ਤੁਰਕ ਪਠਾਨ ਸੀ ਉਹਨੂੰ ਬੰਨ ਕੇ ਨਾਲ ਲੈ ਲਿਆ, ਹੋਰ ਨਹੀਂ ਕਿਸੇ ਨੂੰ ਛੇੜਿਆ ਸਿੰਘਾਂ ਨੇ। ਨਗਰ ਵਿੱਚ ਹੋਰ ਕਿਸੇ ਦੀ ਜਾਨ ਮਾਲ ਦਾ ਸਿੰਘਾਂ ਨੇ ਕੋਈ ਨੁਕਸਾਨ ਨਹੀਂ ਕੀਤਾ।
ਸ਼ੀਗਰ ਕਰਤ ਗਮ ਨੇ ਤਿਸ ਬੀਰਾ,
ਕਿ ਸਿੰਘ ਪਹਿਲਾਂ ਹਮਲਾ ਨਹੀਂ ਬੋਲਦੇ, ਪਹਿਲਾਂ ਸਿੰਘਾਂ ਨੇ ਕੋਈ ਹਮਲਾ ਨਹੀਂ ਕੀਤਾ ਵੀ ਜੇ ਕੋਈ ਅੱਗੋਂ ਹਮਲਾ ਕਰੇਗਾ ਫਿਰ ਮੁਕਾਬਲਾ ਕਰਾਂਗੇ। ਉਦਾਂ ਖਾਲਸੇ ਨੇ ਆਪਣੀ ਤੇਗ ਨਹੀਂ ਕਿਸੇ ਤੇ ਚਲਾਈ, ਪਿੰਡ ਦਾ ਕੋਈ ਨੁਕਸਾਨ ਨਹੀਂ ਕੀਤਾ, ਨਗਰ ਨਿਵਾਸੀਆਂ ਦਾ ਕੋਈ ਨੁਕਸਾਨ ਨਹੀਂ ਕੀਤਾ। ਇਸ ਤਰ੍ਹਾਂ ਉਸ ਬਸੀ ਪਿੰਡ ਦੇ ਵਿੱਚੋਂ ਉਹਨਾਂ ਦੋਨਾਂ ਨੂੰ ਨਾਲ ਲੈ ਕੇ ਬੜੀ ਛੇਤੀ ਨਾਲ, ਬੜੀ ਕਾਹਲੀ ਨਾਲ ਬਾਬਾ ਅਜੀਤ ਸਿੰਘ ਜੀ ਵਾਪਸ ਸ੍ਰੀ ਆਨੰਦਪੁਰ ਸਾਹਿਬ ਨੂੰ ਚੱਲ ਪਏ।
ਜਿਸ ਮਗ ਗਏ ਤਿਸੀ ਮਗ ਆਏ,
ਜਿਸ ਰਸਤੇ ਗਏ ਸਨ ਉਸੇ ਰਸਤੇ ਵਾਪਸ ਆ ਗਏ। ਉਸੇ ਰਾਹ ਤੋਂ ਉਸੇ ਰਸਤੇ ਤੋਂ ਬਾਬਾ ਅਜੀਤ ਸਿੰਘ ਜੀ ਵਾਪਸ ਆ ਮੁੜੇ।
ਕਿਤਕ ਚੜੇ ਦਿਨ ਪੁਰ ਨੀ ਹਰਾਏ,
ਹਾਲੇ ਕੁਝ ਕ ਦਿਨ ਚੜਿਆ ਸੀ, ਦਿਨ ਚੜਦਿਆਂ ਚੜਦਿਆਂ ਤੱਕ ਕਹਿੰਦੇ ਬਾਬਾ ਅਜੀਤ ਸਿੰਘ ਜੀ ਵਾਪਸ ਵੀ ਆ ਪਹੁੰਚੇ ਆਨੰਦਪੁਰ ਸਾਹਿਬ। ਵਾਪਸ ਸ੍ਰੀ ਆਨੰਦਪੁਰ ਸਾਹਿਬ ਦੇ ਨੇੜੇ ਆ ਗਏ।
ਸਤਿਗੁਰ ਸਭਾ ਮਾਏ ਜਬ ਆਏ,
ਹੁਣ ਦਿਨ ਚੜਿਆ ਗੁਰੂ ਕਲਗੀਧਰ ਦਾ ਦੀਵਾਨ ਸਜਦਾ, ਮਹਾਰਾਜ ਜੀ ਦੀ ਸਭਾ ਲੱਗਦੀ ਹੈ। ਤੋ ਸਤਿਗੁਰਾਂ ਦਾ ਦੀਵਾਨ ਸਜਿਆ, ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਆਪਣੀ ਸਭਾ ਵਿੱਚ ਆਪਣੇ ਦਰਬਾਰ ਵਿੱਚ ਆਏ ਨੇ ਸੰਗਤ ਨੂੰ ਦਰਸ਼ਨ ਦਿਦਾਰ ਦੇਣ ਵਾਸਤੇ।
ਤਬਲੇ ਦੋਨੋਂ ਪਹੁੰਚਤ ਭਏ,
ਉਸ ਵਕਤ ਇਹਨਾਂ ਦੋਨਾਂ ਨੂੰ ਨਾਲ ਲੈ ਕੇ ਕੁਛ ਪਠਾਣ ਨੂੰ, ਦੂਜੀ ਉਹ ਜਿਹੜੀ ਘਰ ਵਾਲੀ ਸੀ ਪੰਡਿਤ ਦੀ ਬ੍ਰਾਹਮਣ ਦੀ ਪੰਡਤਾਣੀ, ਉਹਨੂੰ ਨਾਲ ਲੈ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਗੁਰੂ ਸਾਹਿਬ ਦੇ ਦਰਬਾਰ ਵਿੱਚ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਤੇ ਬਾਕੀ ਸਿੰਘ ਹਾਜ਼ਰ ਹੋਏ ਨੇ।
ਵਾਹਿਗੁਰੂ ਜੀ ਕੀ ਕੈ ਫਤਿਹ, ਸਭ ਕੋ ਭਇਓ ਹਰਕ ਉਰ ਅਤੇ।
ਆ ਕੇ ਬਾਬਾ ਅਜੀਤ ਸਿੰਘ ਜੀ ਨੇ ਗੁਰੂ ਕਲਗੀਧਰ ਦੇ ਦਰਬਾਰ ਵਿੱਚ ਗੱਜ ਕੇ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਫਤਿਹ ਬੁਲਾਈ, ਆਖਿਆ ਖਾਲਸੇ ਦੀ ਫਤਿਹ ਹੋਈ ਹੈ ਮਹਾਰਾਜ। ਤੋ ਸਾਰੇ ਸਿੰਘ ਬੜੇ ਖੁਸ਼ ਹੋਏ, ਸਾਰੇ ਦਰਬਾਰ ਵਿੱਚ ਸਿੰਘ ਬੈਠੇ ਸਨ, ਬੜੇ ਖੁਸ਼ ਹੋਏ ਕਿ ਬਾਬਾ ਅਜੀਤ ਸਿੰਘ ਜੀ ਜਿਸ ਮੁਹਿੰਮ ਤੇ ਗਏ ਸਨ ਉਸ ਮੁਹਿੰਮ ਨੂੰ ਫਤਿਹ ਕਰਕੇ ਵਾਪਸ ਆਏ ਹਨ।
ਦੋਨੋਂ ਕੋ ਗੁਰ ਨਿਕਟ ਬਿਠਾਏ।
ਇਸ ਤਰ੍ਹਾਂ ਉਹ ਜਿਹੜਾ ਪੰਡਿਤ ਸੀ ਉਹਦੇ ਨਾਲ ਜਿਹੜੀ ਪੰਡਤਾਣੀ ਸੀ ਉਹਨਾਂ ਦੋਨਾਂ ਨੂੰ ਮਹਾਰਾਜ ਜੀ ਨੇ ਕੋਲ ਬਿਠਾਇਆ।
ਆਪੇ ਉਤਰ ਕਰ ਸ਼ਰਮ ਬਿਸਰਾਏ,
ਔਰ ਫਿਰ ਰਸਤੇ ਦਾ ਜਿਹੜੀ ਥਕਾਵਟ ਪੈਂਡੇ ਦੀ ਥਕਾਵਟ ਸੀ ਉਹ ਦੂਰ ਕੀਤੀ ਹੈ।
ਦਿਜ ਕੀ ਦਾਰਾ ਦਿਜ ਕੋ ਦੇ,
ਪੰਡਿਤ ਦੀ ਜਿਹੜੀ ਘਰ ਵਾਲੀ ਪੰਡਤਾਣੀ ਸੀ ਉਹ ਪੰਡਿਤ ਨੂੰ ਮੋੜ ਦਿੱਤੀ, ਆਖਿਆ ਲਓ ਪੰਡਿਤ ਜੀ ਆਪਣੀ ਘਰ ਵਾਲੀ ਲੈ ਕੇ ਆਪਣੀ ਇੱਜ਼ਤ ਲੈ ਕੇ ਆਪਣੇ ਘਰ ਮੁੜੋ। ਖਾਲਸਾ ਜੀ ਇਹ ਬਾਅਦ ਵਿੱਚ ਵੀ ਹਾਲਾਂਕਿ ਕਲਗੀਧਰ ਪਾਤਸ਼ਾਹ ਦੇ ਸਮੇਂ ਬੇਨਤੀ ਹੋਈ ਹੈ, ਬਾਅਦ ਵਿੱਚ ਵੀ ਜਦੋਂ ਜਦੋਂ ਕਿਸੇ ਪੰਡਿਤ ਬ੍ਰਾਹਮਣ ਤੇ ਮੁਸ਼ਕਲ ਬਣੀ ਤਾਂ ਉਹ ਖਾਲਸੇ ਦੀ ਸ਼ਰਨ ਵਿੱਚ ਆ ਕੇ ਪੁਕਾਰਾਂ ਕਰਦੇ ਰਹੇ। ਸਾਡੇ ਇਤਿਹਾਸ ਵਿੱਚ ਐਸਾ ਕਈ ਵਾਰ ਜ਼ਿਕਰ ਆਉਂਦਾ ਹੈ। ਅਕਾਲ ਤਖ਼ਤ ਸਾਹਿਬ ਤੇ ਕਈ ਬ੍ਰਾਹਮਣਾਂ ਨੇ ਖਾਲਸੇ ਦੇ ਚਰਨਾਂ ਚ ਆ ਕੇ ਪੁਕਾਰਾਂ ਕੀਤੀਆਂ। ਜਦੋਂ ਉਹਨਾਂ ਨਾਲ ਵਧੀਕੀਆਂ ਹੁੰਦੀਆਂ ਸੀ, ਜ਼ਬਰਦਸਤੀਆਂ ਹੁੰਦੀਆਂ ਸਨ, ਤੇ ਉਹਨਾਂ ਨੇ ਖਾਲਸੇ ਦੀ ਆ ਕੇ ਸ਼ਰਨ ਨੂੰ ਕਬੂਲ ਕੀਤਾ, ਪ੍ਰਵਾਨ ਕੀਤਾ, ਕਿਉਂਕਿ ਇਹ ਲੋਕ ਸ਼ਸਤਰਧਾਰੀ ਨਹੀਂ ਸਨ। ਖਾਲਸਾ ਸ਼ਸਤਰਧਾਰੀ ਸੀ, ਸ਼ਸਤਰਧਾਰੀ ਖਾਲਸੇ ਪੰਥ ਦੀ ਸ਼ਰਨ ਦੇ ਵਿੱਚ ਆਉਂਦੇ ਰਹੇ ਨੇ, ਆਪਣੀਆਂ ਬਹੁ ਬੇਟੀਆਂ ਦੀ ਇੱਜ਼ਤ ਬਚਾਉਣ ਵਾਸਤੇ ਖਾਲਸੇ ਦੀ ਸ਼ਰਨ ਚ ਆ ਕੇ ਪੁਕਾਰਾਂ ਕਰਦੇ ਰਹੇ ਨੇ। ਇਹ ਸਾਡਾ ਇਤਿਹਾਸ ਹੈ, ਹਿੰਦੁਸਤਾਨ ਦਾ ਇਤਿਹਾਸ ਹੈ। ਇਸ ਇਤਿਹਾਸ ਨੂੰ ਕੋਈ ਝੂਠਾ ਸਾਬਤ ਨਹੀਂ ਕਰ ਸਕਦਾ, ਇਸ ਇਤਿਹਾਸ ਨੂੰ ਕੋਈ ਨਕਾਰ ਨਹੀਂ ਸਕਦਾ, ਇਹ ਸੱਚਾਈ ਹੈ। ਔਰ ਇਹ ਸੱਚਾਈ ਸਾਡੇ ਹਿੰਦੁਸਤਾਨ ਦੇ ਅਨੇਕਾਂ ਇਤਿਹਾਸਕ ਗ੍ਰੰਥਾਂ ਵਿੱਚ ਲਿਖੀ ਹੋਈ ਹੈ। ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਪੰਡਿਤ ਦੀ ਪੰਡਤਾਣੀ ਨੂੰ ਨਾਲ ਤੋਰਿਆ ਤੇ ਆਖਿਆ ਜਾਓ ਪੰਡਿਤ ਜੀ ਤੁਸੀਂ ਘਰ ਜਾਓ। ਇਸ ਤਰ੍ਹਾਂ ਉਹਨਾਂ ਨੂੰ ਸਤਿਕਾਰ ਨਾਲ ਇੱਜ਼ਤ ਨਾਲ ਟੋਰਿਆ ਹੈ।
ਦਿਜ ਕੀ ਦਾਰਾ ਦਿਜ ਕੋ ਦੇ, ਆਸ਼ਿਕ ਬਾਦ ਕਯੋ ਸੁਖਮਈ।
ਪੰਡਿਤ ਬੜਾ ਖੁਸ਼ ਹੋਇਆ, ਉਹਨੇ ਤਾਂ ਅਸੀਸਾਂ ਹੀ ਦੇਣੀਆਂ ਸਨ। ਕਹਿਣ ਲੱਗਾ ਮਹਾਰਾਜ ਚਿਰਾਂ ਤਾਈ ਜੀਵੋ, ਜੁਗਾਂ ਤਾਈ ਜੀਵੋ, ਵਾਕਈ ਤੁਸੀਂ ਹਿੰਦੂ ਧਰਮ ਦੀ ਤਵਜਾ ਹੋ, ਹਿੰਦੂ ਧਰਮ ਦੀ ਤਵਜਾ ਹੋ ਮਹਾਰਾਜ ਜੀ, ਬਾਂਹ ਫੜਨ ਵਾਲੇ ਹੋ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਧੰਨਵਾਦ ਕਰਦੇ ਹਾਂ, ਮਹਾਰਾਜ ਜੀ ਦੇ ਸ਼ੁਕਰ ਗੁਜ਼ਾਰ ਹੁੰਦਿਆਂ ਹੋਇਆਂ, ਅਸੀਸਾਂ ਦਿੰਦਿਆਂ ਹੋਇਆਂ ਉਹ ਪੰਡਿਤ ਵਿਦਾ ਹੋ ਕੇ ਗਿਆ।
ਤੁਰਕ ਪਠਾਨ ਅਰਧ ਗਡਵਾਇਓ, ਤੀਰਨ ਸੋ ਤਿਸ ਕੋ ਮਰਵਾਇਓ।
ਉਹ ਜਿਹੜਾ ਤੁਰਕ ਪਠਾਨ ਸੀ ਨਾ, ਮਹਾਰਾਜ ਜੀ ਨੇ ਆਖਿਆ ਵੀ ਇਹਨੂੰ ਅੱਧਾ ਗੱਡ ਦਿਓ ਜ਼ਮੀਨ ਚ, ਅੱਧਾ ਗੱਡ ਦਿਓ ਤੇ ਅੱਧਾ ਗੱਡ ਕੇ ਇਹਦੇ ਉੱਤੇ ਦੂਰੋਂ ਤੀਰ ਚਲਾਓ, ਤੀਰ ਚਲਾ ਚਲਾ ਕੇ ਇਹਨੂੰ ਮਾਰਨਾ, ਨਿਸ਼ਾਨਾ ਲਾਉਣਾ। ਤੇ ਕਹਿੰਦੇ ਹੁਕਮ ਮਹਾਰਾਜ ਜੀ ਦਾ ਮੰਨ ਕੇ ਸਿੰਘਾਂ ਨੇ ਅੱਧਾ ਗੱਡ ਦਿੱਤਾ ਜ਼ਮੀਨ ਚ, ਅੱਧਾ ਬਾਹਰ ਰੱਖਿਆ, ਦੂਰੋਂ ਤੀਰਾਂ ਦੇ ਨਿਸ਼ਾਨੇ ਲਾਏ, ਕਿਸੇ ਨੇ ਪੱਥਰ ਮਾਰੇ, ਕਿਸੇ ਨੇ ਰੋੜੇ ਮਾਰੇ, ਇਦਾਂ ਦੂਰੋਂ ਨਿਸ਼ਾਨੇ ਲਾ ਲਾ ਕੇ ਨੂੰ ਮਾਰਨ ਲੱਗੇ ਹਨ।
ਇਸ ਚਰਿੱਤਰ ਕੋ ਸੁਣ ਜਗ ਸਾਰਾ, ਸ਼੍ਰੀ ਸਤਿਗੁਰ ਜਸ ਮੈਂ ਦੀ ਵਿਚਾਰਾ।
ਖਾਲਸਾ ਜੀ, ਚਰਨ ਗੰਗਾ ਜਿੱਥੇ ਸਟੇਡੀਅਮ ਅੱਜ ਕੱਲ ਬਣਿਆ ਹੋਇਆ, ਉਹਦੇ ਨਾਲ ਹੀ ਥੋੜਾ ਜਿਹਾ ਅੱਗੇ ਹੁਣ ਵੀ ਜਦੋਂ ਮਹੱਲਾ ਨਿਕਲਦਾ ਨਾ, ਨਿਹੰਗ ਸਿੰਘ ਜਦੋਂ ਸ਼ਹੀਦੀ ਬਾਗ ਤੋਂ ਮਹੱਲਾ ਲੈ ਕੇ ਨਿਕਲਦੇ ਨੇ, ਨਿਸ਼ਾਨਾ ਧੌਂਸਿਆਂ ਨਗਾਰਿਆਂ ਦੇ ਅਗਵਾਈ ਹੇਠਾਂ, ਤੇ ਚਰਨ ਗੰਗਾ ਸਟੇਡੀਅਮ ਦੇ ਨਾਲ ਹੀ ਥੋੜਾ ਜਿਹਾ ਅੱਗੇ ਸਿੰਘ ਜਾਂਦੇ ਨੇ, ਨਿਹੰਗ ਸਿੰਘ ਹੋਰ ਵੀ ਸੰਗਤ ਉਹਨਾਂ ਦੇ ਨਾਲ ਜਾਂਦੀ। ਉੱਥੇ ਪੱਥਰ ਜੇ ਪਏ ਹੁੰਦੇ ਨੇ, ਉੱਥੇ ਸਿੰਘ ਨਿਸ਼ਾਨਾ ਦੇ ਨਾਲ ਉੱਥੇ ਨੇਜੇਬਾਜ਼ੀ ਕਰਕੇ ਨਾ ਉਹਨਾਂ ਤੇ, ਉੱਥੇ ਪੱਥਰ ਜੇ ਪਏ ਹੁੰਦੇ ਨੇ, ਕੋਈ ਜੁੱਤੀਆਂ ਮਾਰਦਾ, ਕੋਈ ਡਾਂਗਾਂ ਮਾਰਦਾ, ਉਹ ਜਿਹੜਾ ਤੁਰਕ ਹੈ ਨਾ ਉਹਨੂੰ ਹਾਲੇ ਵੀ ਉੱਥੇ ਉਸੇ ਤਰ੍ਹਾਂ ਮਾਰ ਪੈਂਦੀ ਹੈ। ਜਿਹੜਾ ਉਹ ਜ਼ਮੀਨ 'ਚ ਗੜਵਾਇਆ ਸੀ ਉਹ ਹਾਲੇ ਵੀ ਉਸੇ ਤਰ੍ਹਾਂ ਸਿੰਘ ਉਸ ਗੱਲ ਨੂੰ ਹਾਲੇ ਵੀ ਹਰ ਸਾਲ ਦੁਹਰਾਉਂਦੇ ਨੇ ਹੋਲੇ ਮਹੱਲੇ 'ਤੇ। ਅਸੀਂ ਖੁਦ ਉਸ ਮਹੱਲੇ ਦੇ ਵਿੱਚ ਵਿਚਰ ਕੇ ਜਾਂਦੇ ਰਹੇ ਹਾਂ। ਕਈ ਬਜ਼ੁਰਗ ਸਿੰਘ ਨਿਹੰਗ ਸਿੰਘ ਪਿੱਛੇ ਬੈਠੇ ਹੁੰਦੇ ਨੇ, ਉਹ ਨਹੀਂ ਜਾ ਸਕਦੇ ਅੱਗੇ ਤੱਕ ਤੁਰ ਕੇ, ਤੇ ਨਾਲ ਦੇ ਸਾਥੀਆਂ ਨੂੰ ਕਹਿ ਦਿੰਦੇ ਵੀ ਮੇਰੇ ਵੱਲੋਂ ਵੀ ਪੰਜ ਜੁੱਤੀਆਂ ਤੁਰਕ ਦੇ ਸਿਰ 'ਚ ਮਾਰ ਆਇਆ ਜੇ। ਇੱਦਾਂ ਉਹ ਇਤਿਹਾਸ ਹਾਲੇ ਵੀ ਉਹ ਹਰ ਸਾਲ ਦੁਹਰਾਇਆ ਜਾਂਦਾ ਹੈ। ਉਹ ਤੁਰਕ ਜਿਵੇਂ ਗੱਡਿਆ ਸੀ ਨਾ ਉੱਥੇ ਬਾਬਾ ਅਜੀਤ ਸਿੰਘ ਜੀ ਜਿਹਨੂੰ ਲੈ ਕੇ ਆਏ ਸਨ, ਹਰ ਸਾਲ ਉਸੇ ਤਰ੍ਹਾਂ ਸਿੰਘ ਉੱਥੇ ਨੇਜੇ ਦੇ ਨਾਲ ਉਹਨੂੰ ਮਾਰਦੇ ਨੇ, ਤੀਰ ਅੰਦਾਜ਼ੀ ਕਰਦੇ ਨੇ, ਜੁੱਤੀਆਂ ਮਾਰਦੇ ਨੇ, ਪੱਥਰ ਮਾਰਦੇ ਨੇ, ਡਾਂਗਾਂ ਮਾਰਦੇ ਨੇ। ਪੱਥਰ ਜਿਹਾ ਰੱਖਿਆ ਹੁੰਦਾ ਉਹਨੂੰ ਮੁਸਲਮਾਨ ਸਮਝ ਕੇ ਮਾਰਦੇ ਨੇ ਵੀ ਇਹ ਉਹ ਤੁਰਕ ਹੈ ਜਿਹਨੇ ਇੱਕ ਪੰਡਤਾਣੀ ਨੂੰ ਜਬਰੀ ਆਪਣੇ ਘਰ ਪਾਇਆ ਸੀ, ਤੇ ਕਲਗੀਧਰ ਜੀ ਨੇ ਇਹ ਸਜ਼ਾ ਦਿੱਤੀ ਸੀ ਜ਼ਮੀਨ 'ਚ ਗੱਡ ਕੇ। ਉਹ ਜਗ੍ਹਾ ਉੱਥੇ ਬਣਾਈ ਹੋਈ ਹੈ, ਉਸੇ ਤਰ੍ਹਾਂ ਉਹ ਜਗ੍ਹਾ ਉੱਥੇ ਹਰ ਸਾਲ ਸਿੰਘ ਮਹੱਲਾ ਖੇਡਦੇ ਨੇ। ਇਹ ਇਤਿਹਾਸ ਹਾਲੇ ਵੀ ਉੱਥੇ, ਬਹੁਤੇ ਸਿੰਘਾਂ ਨੂੰ ਇਸ ਇਤਿਹਾਸ ਦਾ ਨਹੀਂ ਪਤਾ, ਆਮ ਸੰਗਤ ਨੂੰ, ਨਿਹੰਗ ਸਿੰਘਾਂ ਨੂੰ ਇਸ ਇਤਿਹਾਸ ਬਾਰੇ ਪਤਾ ਹੁੰਦਾ, ਕਿਉਂਕਿ ਨਿਹੰਗ ਸਿੰਘ ਉੱਥੇ ਜਾ ਕੇ ਮਹੱਲਾ ਖੇਡਦੇ ਨੇ, ਉੱਥੇ ਜਾ ਕੇ ਉਹ ਸਾਰੀ ਖੇਡ ਖੇਡ ਕੇ ਆਉਂਦੇ ਨੇ। ਆਮ ਸੰਗਤ ਨੂੰ ਤਕਰੀਬਨ ਇਸ ਇਤਿਹਾਸ ਦਾ, ਉਸ ਇਲਾਕੇ ਦਾ, ਮਹੱਲੇ ਦੇ ਸਮੇਂ ਵੀ ਇਹ ਵੀ ਖੇਡ ਕੀਤੀ ਜਾਂਦੀ ਹੈ, ਇਹਦਾ ਬੋਧ ਨਹੀਂ ਹੈ। ਤੋ ਇਸ ਤਰ੍ਹਾਂ ਉਹਨੂੰ ਅੱਧਾ ਜ਼ਮੀਨ 'ਚ ਗੜਵਾ ਕੇ ਉਹਦੇ 'ਤੇ ਤੀਰ ਮਰਵਾਏ, ਔਰ ਪਾਪੀ ਨੂੰ ਉੱਥੇ ਹੀ ਤੀਰ ਮਰਵਾ ਮਰਵਾ ਕੇ ਮਾਰ ਦਿੱਤਾ। ਇਹ ਸੁਜਸ ਗੁਰੂ ਕਲਗੀਧਰ ਪਾਤਸ਼ਾਹ ਦਾ ਸਾਰੇ ਪਾਸੇ ਪਸਰ ਗਿਆ ਕਿ ਦਸਵੇਂ ਪਾਤਸ਼ਾਹ ਨੇ ਇੱਕ ਬ੍ਰਾਹਮਣ ਦੀ ਪੁਕਾਰ ਫਰਿਆਦ ਪ੍ਰਵਾਨ ਕਰਕੇ ਮਹਾਰਾਜ ਜੀ ਨੇ ਇੱਕ ਪੰਡਤਾਣੀ ਨੂੰ, ਇੱਕ ਬ੍ਰਾਹਮਣੀ ਨੂੰ, ਇੱਕ ਪਠਾਨ ਮੁਸਲਮਾਨ ਪਠਾਨ ਦੀ ਗ੍ਰਿਫਤ ਵਿੱਚੋਂ ਦੇ ਘਰੋਂ ਨੂੰ ਰਿਹਾ ਕਰਵਾਇਆ। ਇਹ ਬੜਾ ਵੱਡਾ ਮਹਾਨ ਪਰਉਪਕਾਰ ਦਸਵੇਂ ਪਾਤਸ਼ਾਹ ਨੇ ਕੀਤਾ। ਇਹੋ ਜਿਹਾ ਪਰਉਪਕਾਰ ਕਲਗੀਧਰ ਪਾਤਸ਼ਾਹ ਤੋਂ ਬਿਨਾਂ ਇਸ ਸਮੇਂ ਹੋਰ ਕੋਈ ਨਹੀਂ ਸੀ ਕਰ ਸਕਦਾ। ਮੁਸਲਮਾਨਾਂ ਦਾ ਰਾਜ ਸੀ, ਉਹਨਾਂ ਦੇ ਖਿਲਾਫ ਕੌਣ ਲੜਦਾ ਸੀ, ਕਿਹਨੇ ਉਹਨਾਂ ਦੇ ਸਾਹਮਣੇ ਟਾਕਰਾ ਕਰਨਾ ਸੀ, ਕਿਹਨੇ ਉਹਨਾਂ ਦੇ ਸਾਹਮਣੇ ਮੁਕਾਬਲਾ ਕਰਨਾ ਸੀ। ਇਹ ਕੇਵਲ ਗੁਰੂ ਕਲਗੀਧਰ ਪਾਤਸ਼ਾਹ ਨੇ, ਜਿਨ੍ਹਾਂ ਨੇ ਉਹਨਾਂ ਤੁਰਕਾਂ ਦੀ ਪਰਵਾਹ ਨਾ ਕਰਦਿਆਂ, ਉਹਨਾਂ ਦੇ ਰਾਜ ਦੀ ਔਰੰਗਜ਼ੇਬ ਦੀ ਪਰਵਾਹ ਨਾ ਕਰਦੇ ਹੋਇਆਂ, ਉਸ ਪਠਾਨ ਨੂੰ, ਪਾਪੀ ਨੂੰ ਸੋਧਾ ਲਾਇਆ, ਔਰ ਇੱਕ ਪੰਡਿਤ ਦੀ ਫਰਿਆਦ ਮਹਾਰਾਜ ਜੀ ਨੇ ਪ੍ਰਵਾਨ ਕੀਤੀ ਹੈ। ਇਹ ਸਤਿਗੁਰੂ ਜੀ ਦੀ ਬੜੀ ਵੱਡੀ ਕਿਰਪਾ ਹੋਈ ਹੈ ਹਿੰਦੁਸਤਾਨ ਦੇ ਲੋਕਾਂ 'ਤੇ। ਇਹ ਸੁਣ ਕੇ ਸਾਰੇ ਨਗਰਾਂ ਵਿੱਚ, ਇਲਾਕੇ ਵਿੱਚ, ਦੇਸ਼ਾਂ ਪ੍ਰਦੇਸ਼ਾਂ ਤੱਕ ਇਹ ਖਬਰ ਪਹੁੰਚੀ। ਹਰ ਪਾਸੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਵੱਡਾ ਭਾਰੀ ਸੁਜਸ ਪ੍ਰਗਟ ਹੋਣ ਲੱਗਾ ਹੈ।
ਜਥਾ ਚਾਂਦਨੀ ਨਿਰਮਲ ਹੋਤ,
ਏਦਾਂ ਮਹਾਰਾਜ ਜੀ ਦਾ ਜਸ ਪਸਰਿਆ ਸਾਰੇ ਪਾਸੇ। ਖਾਲਸਾ ਜੀ, ਜਿਵੇਂ ਚੰਦਰਮਾ ਦੀ ਚਾਂਦਨੀ ਫੈਲਦੀ ਹੈ, ਜਿਵੇਂ ਚੰਦਰਮਾ ਦੀ ਰੋਸ਼ਨੀ ਸਾਰੇ ਪਾਸੇ ਫੈਲਦੀ ਹੈ, ਏਦਾਂ ਸਤਿਗੁਰਾਂ ਦਾ ਸੁਜਸ ਪਸਰਿਆ ਤੇ ਫੈਲਿਆ ਹੈ।
ਤਿਮ ਘਰ ਘਰ ਮੈਂ ਸੁਜਸ ਉਦੋਤ,
ਘਰ ਘਰ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਦਾ ਸੁਜਸ ਪ੍ਰਗਟ ਹੋ ਰਿਹਾ, ਮਹਾਰਾਜ ਜੀ ਦੀ ਉਪਮਾ ਪ੍ਰਗਟ ਹੋ ਰਹੀ ਹੈ।
ਮਨੋ ਮਾਲਤੀ ਫੁੱਲਨ ਝੂਲੇ,
ਮਨੋ ਮਾਲਤੀ ਫੁੱਲਾਂ ਦੀ ਜਿਹੜੀ ਖੁਸ਼ਬੂ ਹੈ ਉਹ ਚਾਰੇ ਪਾਸੇ ਖਿੜੀ ਹੋਈ ਹੈ, ਫੁੱਲੀ ਹੋਈ ਹੈ।
ਆਏ ਬੇਲ ਕੈ ਸੁੰਦਰ ਫੁੱਲੇ,
ਔਰ ਕਹਿੰਦੇ ਇਸ ਤਰ੍ਹਾਂ ਕਹਿ ਲਈਏ, ਗੁਰੂ ਸਾਹਿਬ ਦਾ ਸੁਜਸ ਇਸ ਤਰ੍ਹਾਂ ਪ੍ਰਫੁੱਲਤ ਹੋਇਆ ਜਿਵੇਂ ਰਾਏ ਬੇਲ ਦੇ ਫੁੱਲ ਜਿਹੜੇ ਨੇ, ਕਹਿੰਦੇ ਉਹ ਪ੍ਰਫੁੱਲਤ ਹੁੰਦੇ ਨੇ, ਫੈਲਦੇ ਨੇ।
ਜੈ ਕੈ ਕੀਰਤ ਵਰਣਨ ਕਰਤੇ, ਧੰਨ ਧਨ ਪ੍ਰਭ ਧਨ ਉਚਰਤੇ।
ਕਿੱਥੇ ਸਤਿਗੁਰਾਂ ਦੀ ਕੀਰਤੀ ਵਰਣਨ ਹੋ ਰਹੀ ਹੈ, ਸਭ ਕਹਿ ਰਹੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧਨ ਹਨ, ਧਨ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਧਨ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਪਾਸੇ ਧਨ ਧਨ ਕਹਿ ਰਹੇ ਨੇ, ਹਰ ਇੱਕ ਸਿੱਖ ਦੀ ਜ਼ੁਬਾਨ ਤੇ, ਹਰ ਇੱਕ ਵਿਅਕਤੀ ਦੀ ਜ਼ੁਬਾਨ ਤੇ, ਹਰ ਇੱਕ ਹਿੰਦੂ ਦੀ ਜ਼ੁਬਾਨ ਤੇ। ਜਿਨ੍ਹਾਂ ਹਿੰਦੂਆਂ ਦੀ ਮਹਾਰਾਜ ਜੀ ਨੇ ਲੱਜਿਆ ਰੱਖੀ ਹੈ, ਪਤ ਰੱਖੀ ਹੈ, ਹਰ ਇੱਕ ਹਿੰਦੂ ਦੀ ਜ਼ੁਬਾਨ ਤੇ ਇਹੀ ਸ਼ਬਦ ਸੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਸਭ ਆਖੋ ਧੰਨ ਧੰਨ ਧੰਨ, ਗੁਰ ਸੋਈ ਦੇ ਨਾਲ ਜਕਾਰਾ ਗੂੰਜ ਰਿਹਾ ਹੈ।
ਚੌਪਈ ਇੱਕ ਦਿਨ ਸ਼੍ਰੀ ਗੁਰ ਚੜਬੋ ਚਯੋ।
ਇਸੇ ਤਰ੍ਹਾਂ ਕੁਝ ਸਮਾਂ ਬੀਤਿਆ ਤੇ ਇੱਕ ਦਿਨ ਕਲਗੀਧਰ ਦੇ ਮਨ ਦੀ ਮੌਜ ਆਈ ਵੀ ਅੱਜ ਸ਼ਿਕਾਰ ਖੇਡਣ ਜਾਈਏ, ਅੱਜ ਘੋੜ ਸਵਾਰੀ ਕਰੀਏ। ਮਹਾਰਾਜ ਜੀ ਦੇ ਮਨ ਵਿੱਚ ਅੱਜ ਕਈ ਦਿਨਾਂ ਬਾਅਦ ਸ਼ੌਂਕ ਆਇਆ ਕਿ ਅੱਜ ਘੋੜ ਸਵਾਰੀ ਕਰੀਏ।
ਬਾਜੀ ਕੋ ਸੇਵਕ ਸੰਗ ਕਯੋ।
ਜਿਹੜਾ ਸਤਿਗੁਰਾਂ ਦੇ ਘੋੜੇ ਦੀ ਸੇਵਾ ਕਰਦਾ ਸੀ ਨਾ ਸੇਵਾਦਾਰ, ਉਹਨੂੰ ਮਹਾਰਾਜ ਜੀ ਨੇ ਹੁਕਮ ਕੀਤਾ, ਕਲਗੀਧਰ ਜੀ ਆਪਣੇ ਘੋੜਿਆਂ ਦੇ ਸੇਵਾਦਾਰ ਨੂੰ ਕਹਿਣ ਲੱਗੇ,
ਜੱਟ ਕਪੂਰੇ ਤੁਰੰਗ ਪਠਾਇਓ, ਦਲ ਬਿਦਾਰ ਕੋ ਨਿਕਟ ਬੰਧਾਇਓ।
ਖਾਲਸਾ ਜੀ, ਕਪੂਰਾ ਚੌਧਰੀ ਸੀ ਨਾ, ਉਹਨੇ ਇੱਕ ਘੋੜਾ ਭੇਜਿਆ ਸੀ ਦਸਵੇਂ ਪਾਤਸ਼ਾਹ ਕੋਲ। ਪਿੱਛੇ ਆਪਾਂ ਉਹ ਕਥਾ ਸੁਣੀ ਵੀ ਆ, ਬੜਾ ਸੁੰਦਰ ਘੋੜਾ ਸੀ, ਬੜਾ ਬਲੀ ਘੋੜਾ ਸੀ, ਕੀਮਤੀ ਘੋੜਾ ਸੀ, ਤੇ ਕਲਗੀਧਰ ਨੇ ਉਹਦਾ ਨਾਂ ਰੱਖਿਆ ਸੀ ਦਲ ਸ਼ਿੰਗਾਰ, ਦਲ ਬਿਡਾਰ। ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਘੋੜੇ ਦਾ ਨਾਂ ਰੱਖਿਆ ਸੀ, ਬੜਾ ਸੁੰਦਰ ਘੋੜਾ ਸੀ, ਬੜਾ ਸੁਨੱਖਾ ਘੋੜਾ ਸੀ। ਸਤਿਗੁਰੂ ਜੀ ਸੇਵਾਦਾਰ ਨੂੰ ਕਹਿਣ ਲੱਗੇ, ਜਿਹੜਾ ਘੋੜਿਆਂ ਦਾ ਸੇਵਾਦਾਰ ਸੀ, ਕਹਿਣ ਲੱਗੇ, ਭਾਈ ਸਿੰਘਾ, ਜਿਹੜਾ ਉਹ ਕਪੂਰੇ ਚੌਧਰੀ ਨੇ ਸਾਨੂੰ ਘੋੜਾ ਭੇਟ ਕੀਤਾ ਸੀ,
ਮਿਸ਼ਟ ਕ੍ਰਿਤ ਕੋ ਰਾਤਬ ਕਰਿਓ,
ਜਿਹਨੂੰ ਆਪਾਂ ਹੁਣ ਤੱਕ ਪਾਲਿਆ, ਕਿਉਂਕਿ ਕਈ ਮਹੀਨੇ ਮਹਾਰਾਜ ਜੀ ਉਹਦੇ ਤੇ ਸਵਾਰੀ ਨਹੀਂ ਸੀ ਕੀਤੀ, ਜਦੋਂ ਦਾ ਆਇਆ ਉਹਦੇ ਤੇ ਚੜੇ ਨਹੀਂ ਸਨ। ਮਹਾਰਾਜ ਜੀ ਕਹਿੰਦੇ ਉਹਦੀ ਬੜੀ ਸੇਵਾ ਕੀਤੀ ਆ ਘੋੜੇ ਦੀ, ਉਹਨੂੰ ਖਾਣ ਵਾਸਤੇ ਘਿਓ ਦਿੱਤਾ, ਉਹਨੂੰ ਘਿਓ ਵਿੱਚ ਮਿੱਠਾ ਮਿਲਾ ਕੇ ਦਿੱਤਾ, ਉਹਨੂੰ ਅਨੇਕ ਪ੍ਰਕਾਰ ਦੀਆਂ ਖੁਰਾਕਾਂ ਹੁਣ ਤੱਕ ਖਵਾਈਆਂ ਹਨ।
ਅਬਲੋ ਭਲੀ ਪਾਂਤ ਬ੍ਰਤ ਪਰਿਓ,
ਹੁਣ ਤੱਕ ਉਸ ਘੋੜੇ ਨੂੰ ਭਲੀ ਪ੍ਰਕਾਰ ਨਾਲ ਪਾਲਿਆ, ਉਹਦੀਆਂ ਮਾਲਿਸ਼ਾਂ ਕੀਤੀਆਂ ਨੇ, ਉਹਦੀ ਪਰਵਰਿਸ਼ ਕੀਤੀ ਹੈ।
ਅੱਜ ਪਾਏ ਕਰ ਜੀਨ ਸ਼ਿੰਗਾਰੋ,
ਜਾਓ ਅੱਜ ਉਸ ਘੋੜੇ ਤੇ ਸਵਾਰੀ ਕਰਨ ਦਾ ਚਾਓ ਜਾਗਿਆ ਵੀ ਅੱਜ ਉਹਦੇ ਤੇ ਸਵਾਰੀ ਕਰੀਏ, ਉਹਦੇ ਤੇ ਲਿਆਓ ਕਾਠੀ ਪਾ ਕੇ, ਉਹਨੂੰ ਲਿਆਓ ਸ਼ਿੰਗਾਰ ਕੇ ਅੱਜ ਸਾਡੇ ਵਾਸਤੇ।
ਭੂਖਨ ਕਰਨ ਹਮੇਲਾ ਡਾਰੋ,
ਉਹਦੇ ਤੇ ਗਹਿਣੇ ਪਾ ਕੇ ਹਮੇਲਾ। ਖਾਲਸਾ ਜੀ ਕਹਿੰਦੇ ਨੇ ਘੋੜੇ ਦੇ ਕੰਨ ਦੇ ਕੋਲ ਪਾਉਣ ਵਾਲੇ ਗਹਿਣੇ ਹੁੰਦੇ ਨੇ, ਕਹਿੰਦੇ ਉਹ ਹਮੇਲਾ ਅਦਕ ਉਹਦੇ ਤੇ ਪਾ ਕੇ ਲੈ ਕੇ ਆਓ।
ਕੰਚਨ ਕੇ ਜ਼ੇਵਰ ਪਹਿਰਾਵੋ,
ਸੋਨੇ ਦੇ ਜਿੰਨੇ ਆਭੂਸ਼ਣ ਗਹਿਣੇ ਨੇ ਉਸ ਸ਼ਿੰਗਾਰ ਕੇ ਘੋੜੇ ਨੂੰ ਲਿਆਓ। ਕਲਗੀਧਰ ਪਾਤਸ਼ਾਹ ਦਾ ਘੋੜਾ ਖਾਲਸਾ ਜੀ ਲੱਖਾਂ ਰੁਪਈਆ ਦਾ ਸ਼ਿੰਗਾਰ ਹੁੰਦਾ ਸੀ ਇਸ ਘੋੜੇ ਤੇ। ਅੱਜ ਵੀ ਤੁਸੀਂ ਦਰਸ਼ਨ ਕਰਦੇ ਹੋਣੇ ਹੋ, ਅਬਚਲ ਨਗਰ ਨੰਦੇੜ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਮਹਾਰਾਜ ਜੀ ਦੀ ਸਵਾਰੀ ਦਾ ਘੋੜਾ ਜਦੋਂ ਨਿਕਲਦਾ ਤੇ ਉਹਦੇ ਤੇ ਸੋਨੇ ਦੇ ਆਭੂਸ਼ਣ ਪਾਏ ਹੁੰਦੇ, ਬੜਾ ਸੋਹਣਾ ਸ਼ਿੰਗਾਰਿਆ ਹੁੰਦਾ। ਏਦਾਂ ਲੱਖਾਂ ਰੁਪਈਏ ਦੇ ਗਹਿਣੇ ਮਹਾਰਾਜ ਜੀ ਦੇ ਘੋੜੇ ਤੇ ਪਾਏ ਜਾਂਦੇ ਸਨ। ਮਹਾਰਾਜ ਜੀ ਦੀ ਸਵਾਰੀ ਵਾਸਤੇ ਘੋੜਾ, ਮਹਾਰਾਜ ਜੀ ਦਾ ਹੁਕਮ ਹੋਇਆ ਕਿ ਉਹਨੂੰ ਸ਼ਿੰਗਾਰ ਕੇ ਜਿੰਨੇ ਆਭੂਸ਼ਣ ਨੇ ਘੋੜੇ ਦੇ ਉਹਦੇ ਤੇ ਪਾ ਕੇ ਸੋਹਣੀ ਕਾਠੀ ਸਜਾ ਕੇ ਲੈ ਕੇ ਆਓ।
ਹੁਕਮ ਮਾਨ ਸੇਵਕ ਕੀਏ ਤਿਆਰਾ,
ਮਹਾਰਾਜ ਜੀ ਦਾ ਹੁਕਮ ਮੰਨ ਕੇ ਸੇਵਾਦਾਰ ਗਿਆ ਜਾ ਕੇ ਘੋੜੇ ਤੇ ਪਹਿਲਾਂ ਖਰ ਖਰਾ ਫੇਰ ਕੇ ਚੰਗੀ ਤਰ੍ਹਾਂ ਉਹਦੀ ਸਫਾਈ ਕੀਤੀ, ਹੱਥ ਫੇਰਿਆ, ਫੇਰ ਉਹਦੇ ਤੇ ਕਾਠੀ ਪਾਣ ਲੱਗਾ ਹੈ।
ਅਲੰਕਾਰ ਕੰਚਨ ਸ਼ਿੰਗਾਰਾ,
ਸੋਨੇ ਦੇ ਅਲੰਕਾਰ, ਸੋਨੇ ਦੇ ਗਹਿਣੇ ਅੱਗੇ ਛਾਤੀ ਤੇ, ਘੋੜੇ ਦੇ ਗਲ ਦੇ ਨਾਲ ਛਾਤੀ ਦੇ ਉੱਤੇ ਸੋਹਣੇ ਗਹਿਣੇ ਜਿਹੜੇ ਨੇ ਸੋਨੇ ਦੇ ਉਹ ਪਾਏ ਹਨ।
ਕਲਗੀਧਰੀ ਸੀਸ ਪਰ ਖਰੇ,
ਘੋੜੇ ਦੇ ਸਿਰ ਦੇ ਉੱਤੇ ਵੀ ਇੱਕ ਬੜੀ ਸੋਹਣੀ ਕਲਗੀ ਬਣੀ ਹੁੰਦੀ ਆ, ਉਹਦੇ ਵਿੱਚ ਵੀ ਬੜੇ ਸੋਹਣੇ ਲਾਲ ਪੰਨੇ ਜੜੇ ਹੋਏ, ਉਹ ਕਲਗੀ ਘੋੜੇ ਦੇ ਸਿਰ ਤੇ ਲਾਈ ਹੈ।
ਲੂਲ ਹਮੇਲ ਸਜਾਵਨ ਕਰੇ,
ਫਿਰ ਉਹਦੇ ਉੱਤੇ ਬੜੇ ਸੋਹਣੇ ਕਹਿੰਦੇ ਜਿਹੜੇ ਸ਼ਬਦ ਪੰਨੇ ਨੇ, ਜੜਾਊ ਨੇ, ਉਹ ਜੜੇ ਹੋਏ ਪਾਏ ਹਨ।
ਤਹਿਰੂ ਡਾਲ ਬਸਤਨੀ ਲਾਲਾ,
ਸਾਰੂ ਪਾਇਆ ਹੈ, ਬੜਾ ਸੋਹਣਾ ਲਾਲ ਰੰਗ ਦਾ ਕਹਿੰਦੇ ਵਿਛੋਣਾ ਉੱਤੇ ਪਾਇਆ ਹੈ।
ਜੋ ਬੋ ਮੁਲਾ ਉਤੋਂ ਦੁਸ਼ਾਲਾ,
ਬੜਾ ਕੀਮਤੀ ਦੁਸ਼ਾਲਾ ਸੀ ਕਹਿੰਦੇ ਹਜ਼ਾਰਾਂ ਰੁਪਏ ਦਾ, ਤੇ ਉਹ ਦੁਸ਼ਾਲਾ ਹੀ ਸੀ ਜਿਹੜਾ ਦੁਸ਼ਾਲਾ ਉਸ ਘੋੜੇ ਦੇ ਉੱਤੇ ਪਾ ਕੇ ਉਹਨੂੰ ਸ਼ਿੰਗਾਰਿਆ ਹੈ।
ਤੰਗ ਰੇਸ਼ਮੀਆਂ ਚਨਕੀਨ,
ਰੇਸ਼ਮ ਦੀ ਤੰਗ ਹੈ ਜਿਹੜੀ ਰੱਸੀ ਹੈ ਨਾ ਥੱਲੇ ਤੰਗ, ਉਹ ਰੇਸ਼ਮ ਦੀ ਬਣੀ ਹੋਈ ਬੜੀ ਸੁੰਦਰ ਹੈ, ਉਹ ਕੱਸੀ ਹੈ।
ਦੋਨੋ ਚਾਰੋ ਰਕਾਬਨ ਪੀਨ,
ਰਕਾਬਾਂ ਬੜੀਆਂ ਸੋਹਣੀਆਂ ਬੜੀਆਂ ਸੁੰਦਰ, ਦੋਵੇਂ ਰਕਾਬਾਂ ਸੱਜੇ ਖੱਬੇ ਲਟਕਦੀਆਂ ਨੇ, ਉਹ ਵੀ ਬੜੀਆਂ ਸੁੰਦਰ ਕਹਿੰਦੇ ਸੋਨੇ ਦੀਆਂ ਬਣੀਆਂ ਹੋਈਆਂ ਨੇ।
ਕਵਕਾ ਦੇ ਕਰ ਲੈ ਆਇਓ ਤਾ ਪ੍ਰਭੂ ਬਿਰਾਜੇ ਬੈਠੇ ਜਾ,
ਉਹਦੇ ਮੂੰਹ ਵਿੱਚ ਕਵਕਾ ਪਾ ਕੇ, ਕਵਕਾ ਕਹਿੰਦੇ ਨੇ ਲਗਾਮ ਨੂੰ, ਮੂੰਹ ਦੇ ਵਿੱਚ ਲਗਾਮ ਪਾ ਕੇ ਫਿਰ ਉਹਨੂੰ ਚੰਗੀ ਤਰ੍ਹਾਂ ਸ਼ਿੰਗਾਰ ਕੇ ਚੰਗੀ ਤਰ੍ਹਾਂ ਸੋਹਣਾ ਬਣਾ ਕੇ ਘੋੜੇ ਨੂੰ ਤਿਆਰ ਕਰਕੇ ਫਿਰ ਉਹ ਸੇਵਾਦਾਰ ਉੱਥੇ ਲਿਆਏ ਨੇ ਜਿੱਥੇ ਗੁਰੂ ਕਲਗੀਧਰ ਪਾਤਸ਼ਾਹ ਬਿਰਾਜਮਾਨ ਸਨ।
ਅਵਲੋਕਨ ਕਰ ਸੁੰਦਰ ਘੋੜਾ,
ਮਹਾਰਾਜ ਜੀ ਨੇ ਸੋਹਣਾ ਘੋੜਾ ਵੇਖਿਆ, ਘੋੜਾ ਬੜਾ ਸੁੰਦਰ ਸੀ, ਰੀਝਾਂ ਲੈਂਦੀਆਂ ਸੀ ਵੇਖ ਕੇ, ਕਹਿੰਦੇ ਮੱਖੀ ਵੀ ਤਿਲਕ ਤਿਲਕ ਜਾਂਦੀ ਸੀ ਘੋੜੇ ਦੇ ਉੱਤੋਂ, ਇੰਨਾ ਬਲ ਸੀ ਘੋੜੇ ਦੇ ਸਰੀਰ ਦੇ ਵਿੱਚ, ਇੰਨੀ ਤਾਣ ਤੇ ਤਾਕਤ ਸੀ, ਇਹੋ ਜਿਹਾ ਸੁੰਦਰ ਬਲਵਾਨ ਘੋੜਾ ਮਹਾਰਾਜ ਜੀ ਨੇ ਵੇਖਿਆ, ਵੇਖ ਕੇ ਬੜੇ ਖੁਸ਼ ਹੋਏ।
ਸੇਵਾ ਕਰੇ ਭਇਓ ਤਨ ਜੋਰਾ,
ਸੇਵਾ ਬੜੀ ਕੀਤੀ ਸੀ ਘੋੜੇ ਨੂੰ, ਚੂਰੀਆਂ ਖਵਾਈਆਂ ਸਰ ਦੇਸੀ ਘਿਓ ਦੇ ਵਿੱਚ, ਬੜੇ ਬੜੇ ਵਧੀਆ ਮਸਾਲੇ ਤੇ ਬੜੀਆਂ ਬੜੀਆਂ ਕੀਮਤੀ ਔਸ਼ਧੀਆਂ ਖਵਾ ਕੇ ਘੋੜੇ ਨੂੰ ਪਾਲਿਆ ਹੋਇਆ ਸੀ ਚੰਗੀ ਤਰ੍ਹਾਂ।
ਉੱਠ ਕਰ ਨਾਨਿਦ ਤਵ ਚੱਲ ਆਏ, ਇੱਕ ਰਕਾਬ ਪਗ ਪੰਕਜ ਪਾਏ।
ਕਲਗੀਧਰ ਨੇ ਵੇਖਿਆ ਜਦੋਂ ਘੋੜਾ ਆ ਗਿਆ ਤੇ ਘੋੜੇ ਤੇ ਚੜ੍ਹਨ ਵਾਸਤੇ ਮਹਾਰਾਜ ਜੀ ਅੱਗੇ ਆਏ ਤੇ ਆ ਕੇ ਸਤਿਗੁਰਾਂ ਨੇ ਘੋੜੇ ਦੀ ਜਿਹੜੀ ਰਕਾਬ ਹੈ ਕਾਠੀ ਦੇ ਨਾਲ, ਉਸ ਰਕਾਬ ਦੇ ਵਿੱਚ ਮਹਾਰਾਜ ਜੀ ਨੇ ਆਪਣਾ ਚਰਨ ਪਾਇਆ।
ਗਰੀਬ ਕੇਸ ਗਹਿ ਕੇ ਜਵੈ,
ਘੋੜੇ ਦੇ ਗਲ ਦੇ ਉੱਤੇ ਜਿਹੜੇ ਕੇਸ ਹੁੰਦੇ ਨੇ ਨਾ ਧੋਣ ਦੇ ਉੱਤੇ ਲੰਮੇ ਲੰਮੇ ਕੇਸ, ਉਹਨੂੰ ਮੁੱਠ ਨਾਲ ਪਕੜਨਾ ਪੈਂਦਾ ਘੋੜੇ ਤੇ ਚੜ੍ਹਨ ਵਾਸਤੇ, ਉਹਨੂੰ ਕਾਬੂ ਕਰਨ ਵਾਸਤੇ ਉਹ ਕੇਸਾਂ ਨੂੰ ਫੜ ਕੇ ਫਿਰ ਉੱਤੇ ਬਹਿੰਦੇ ਨੇ। ਇੱਕ ਚਰਨ ਮਹਾਰਾਜ ਜੀ ਨੇ ਆਪਣਾ ਖੱਬਾ ਚਰਨ ਉਹ ਰਕਾਬ ਚ ਪਾਇਆ ਤੇ ਇੱਕ ਹੱਥ ਦੇ ਨਾਲ ਮਹਾਰਾਜ ਜੀ ਨੇ ਜਿਹੜੇ ਉਹ ਕੇਸ ਸਨ ਘੋੜੇ ਦੀ ਗਰਦਨ ਦੇ ਉੱਤੇ ਉਹ ਆਪਣੀ ਮੁੱਠ ਵਿੱਚ ਪਕੜੇ ਹਨ।
ਉਕਸੇ ਉੱਪਰ ਚੜਵੇ ਤਵੇ,
ਜਦੋਂ ਮਹਾਰਾਜ ਜੀ ਪਲਾਕੀ ਮਾਰ ਕੇ ਚੜਨ ਲੱਗੇ ਨਾ ਘੋੜੇ ਦੇ ਉੱਤੇ ਛਾਲ ਮਾਰ ਕੇ ਬੈਠਣ ਲੱਗੇ,
ਉਛਲੇ ਉਹ ਘੋੜਾ ਬਲ ਕੋ ਭਰਿਓ, ਨੈ ਆਸਨ ਪਰ ਸ਼੍ਰੀ ਪ੍ਰਭ ਚੜਿਓ।
ਕਹਿੰਦੇ ਘੋੜਾ ਇਕਦਮ ਉਛਲ ਪਿਆ, ਘੋੜੇ ਨੇ ਅਗਲੋਂ ਅਗਲੀਆਂ ਲੱਤਾਂ ਚੁੱਕ ਲਈਆਂ, ਜਦੋਂ ਮਹਾਰਾਜ ਜੀ ਬੈਠਣ ਹੀ ਲੱਗੇ ਸਨ, ਬਲ ਬੜਾ ਸੀ ਘੋੜੇ ਚ, ਜਾਨ ਬੜੀ ਸੀ, ਇਕਦਮ ਜਦੋਂ ਉਛਲਿਆ ਤੇ ਸਤਿਗੁਰੂ ਜੀ ਹਾਲੇ ਬੈਠੇ ਨਹੀਂ ਸੀ ਘੋੜੇ ਤੇ, ਮਹਾਰਾਜ ਜੀ ਹਾਲੇ ਬੈਠਣ ਹੀ ਲੱਗੇ ਸਨ, ਹਾਲੇ ਬੈਠੇ ਨਹੀਂ ਸਨ, ਇਕਦਮ ਘੋੜਾ ਉਛਲ ਪਿਆ।
ਪਰ ਤਿਸਤੇ ਥਿਰ ਖਰੇ,
ਮਹਾਰਾਜ ਜੀ ਇਕਦਮ ਜਦੋਂ ਘੋੜੇ ਨੇ ਪੈਰ ਚੁੱਕ ਲਏ ਤੇ ਸਤਿਗੁਰੂ ਜੀ ਜ਼ਮੀਨ ਤੇ ਪੈਰ ਰੱਖ ਲਏ ਦੁਬਾਰਾ, ਘੋੜੇ ਤੇ ਬੈਠੇ ਨਹੀਂ, ਫਿਰ ਮਹਾਰਾਜ ਜੀ ਥੱਲੇ ਉਤਰ ਗਏ।
ਨਾਹਨ ਪੁਜਾ ਝਟਕ ਵੇ ਕਰੇ,
ਸੱਜਾ ਹੱਥ ਮਹਾਰਾਜ ਜੀ ਨੇ ਕਾਠੀ ਤੇ ਰੱਖਿਆ ਸੀ, ਇਕਦਮ ਜਦੋਂ ਘੋੜਾ ਉਛਲਿਆ ਨਾ ਤੇ ਮਹਾਰਾਜ ਜੀ ਦੀ ਬਾਂਹ ਨੂੰ ਝਟਕਾ ਲੱਗਾ, ਦਸਵੇਂ ਪਾਤਸ਼ਾਹ ਦੀ ਸੱਜੀ ਬਾਂਹ ਨੂੰ, ਇਕਦਮ ਘੋੜੇ ਦੇ ਉਛਲਣ ਦੇ ਨਾਲ ਮਹਾਰਾਜ ਜੀ ਦੀ ਸੱਜੀ ਬਾਂਹ ਨੂੰ ਝਟਕਾ ਲੱਗ ਗਿਆ।
ਚੜੇ ਬੋਰ ਪੀੜਾ ਕੁਛ ਪਈ,
ਮਹਾਰਾਜ ਜੀ ਜਦੋਂ ਚੜਨ ਲੱਗੇ ਦੁਬਾਰਾ ਤੇ ਬਾਂਹ ਨੂੰ ਕੁਝ ਦਰਦ ਜੀ ਹੋਈ, ਬਾਂਹ ਨੂੰ ਕੁਝ ਪੀੜਾ ਜੀ ਹੋਈ,
ਰੁਮਾਲ ਸੰਗ ਬੰਦ ਦੇ,
ਮਹਾਰਾਜ ਜੀ ਨੇ ਚਿੱਟਾ ਜਿਹਾ ਇੱਕ ਰੁਮਾਲ ਸੀ ਉਹਦੇ ਨਾਲ ਮਹਾਰਾਜ ਜੀ ਨੇ ਆਪਣਾ ਮੋਢਾ ਜਿਹੜਾ ਸੀ ਨਾ ਬਾਂਹ ਉਹ ਜਿਹੜੀ ਹਿੱਲੀ ਸੀ, ਇਕਦਮ ਝਟਕਾ ਲੱਗਾ ਸੀ, ਬਾਂਹ ਦਰਦ ਹੋਣ ਲੱਗ ਪਈ ਤੇ ਉਹਨੂੰ ਚਿੱਟੇ ਜੇ ਕੱਪੜੇ ਨਾਲ ਮਹਾਰਾਜ ਜੀ ਨੇ ਬੰਨ ਲਿਆ।
ਪ੍ਰਥਮ ਤੁਰੰਗ ਤੋਰ ਕਰ ਚਾਲਾ,
ਘੋੜੇ ਤੇ ਚੜ ਗਏ ਮਹਾਰਾਜ ਜੀ, ਫਿਰ ਘੋੜੇ ਤੇ ਸਵਾਰ ਹੋਏ, ਫਿਰ ਘੋੜੇ ਨੂੰ ਪਹਿਲਾਂ ਤਾਂ ਹੌਲੇ ਹੌਲੇ ਤੋਰਿਆ, ਕਿਉਂਕਿ ਇਕਦਮ ਘੋੜਾ ਦੁੜਾਈ ਦਾ ਨੀ ਬੈਠ ਕੇ, ਇਹ ਵੀ ਨਿਯਮ ਹੈ ਘੋੜ ਸਵਾਰ ਜਾਣਦੇ ਨੇ, ਪਹਿਲਾਂ ਹੌਲੇ ਹੌਲੇ ਘੋੜੇ ਨੂੰ ਤੋਰੀ ਦਾ, ਜਿਵੇਂ ਜਿਵੇਂ ਗਰਮ ਹੁੰਦਾ ਉਹਦਾ ਸਰੀਰ ਫਿਰ ਉਹਨੂੰ ਤੇਜ਼ ਦੁੜਾਇਆ ਜਾਂਦਾ। ਕਹਿੰਦੇ ਇਸ ਤਰ੍ਹਾਂ ਪਹਿਲਾਂ ਮਹਾਰਾਜ ਜੀ ਨੇ ਸਹਿਜੇ ਸਹਿਜੇ ਘੋੜੇ ਨੂੰ ਤੋਰਿਆ ਹੈ,
ਫਿਰ ਫਿਰ ਸਤੇਜ ਮਿਸਾਲਾ,
ਘੋੜਾ ਗਰਮ ਹੋ ਗਿਆ ਨਾ ਸਰੀਰ ਉਹਦਾ ਗਰਮ ਹੋ ਗਿਆ, ਫਿਰ ਉਹਨੂੰ ਤੇਜ ਭਜਾਇਆ, ਫਿਰ ਮਹਾਰਾਜ ਜੀ ਨੇ ਉਹਦੀ ਦੌੜ ਲਵਾਈ ਹੈ।
ਬਹੁਤ ਧਵਾਏ ਕਰ ਭਲੇ ਬੰਦਾ ਫੰਦਾਇਓ,
ਤੇਜ ਦੌੜਿਆ ਘੋੜਾ, ਕਹਿੰਦੇ ਮਨ ਨੂੰ ਹਵਾ ਨੂੰ ਪਿੱਛੇ ਛੱਡ ਜਾਏ, ਇੰਨੀ ਤੇਜ਼ੀ ਨਾਲ ਦੌੜਿਆ ਘੋੜਾ, ਮਹਾਰਾਜ ਜੀ ਬੜੇ ਖੁਸ਼ ਹੋ ਕੇ ਉਹਨੂੰ ਘੋੜੇ ਨੂੰ ਟੋਰ ਰਹੇ ਨੇ, ਚਲਾ ਰਹੇ ਨੇ।
ਹੁਣ ਜਨਨੀ ਮੰਦਰ ਪ੍ਰਭ ਆਇਓ,
ਇਸੇ ਤਰ੍ਹਾਂ ਘੋੜੇ ਤੇ ਚੜੇ ਚੜਾਇਆ ਸਤਿਗੁਰੂ ਜੀ ਆਪਣੇ ਮਾਤਾ ਗੁਜਰੀ ਜੀ ਦੇ ਜਿੱਥੇ ਮਹਿਲ ਸਨ, ਜਿੱਥੇ ਮਾਤਾ ਗੁਜਰੀ ਜੀ ਰਹਿੰਦੇ ਸਨ, ਆਪਣੇ ਪੂਜਨੀਕ ਮਾਤਾ ਜੀ ਦੇ ਮੰਦਰਾਂ ਵਿੱਚ ਮਹਿਲਾਂ ਵਿੱਚ ਆਏ ਹਨ।
ਉਤਰ ਤਰੰਗ ਤੇ ਅੰਤਰ ਬਰੇ,
ਘੋੜੇ ਤੋਂ ਥੱਲੇ ਲੱਥ ਕੇ ਸਤਿਗੁਰੂ ਜੀ ਮਾਤਾ ਨੂੰ ਮਿਲਣ ਵਾਸਤੇ ਅੰਦਰ ਗਏ ਨੇ।
ਮਾਤਾ ਨਿਕਟ ਬੈਠ ਭੋ ਕਰੇ,
ਜਾ ਕੇ ਮਾਤਾ ਜੀ ਨੂੰ ਨਮਸਕਾਰ ਕੀਤੀ। ਕਲਗੀਧਰ ਜੀ ਮਾਤਾ ਜੀ ਦੇ ਕੋਲ ਜਾ ਕੇ ਬੈਠ ਗਏ।
ਗੁਰ ਸੁਪੁੱਤਰ ਪਰ ਦ੍ਰਿਸ਼ਟ ਪਸਾਰੇ,
ਆਪਣੇ ਗੁਰੂ ਪੁੱਤਰ ਗੁਰੂ ਕਲਗੀਧਰ ਦੇ ਸੋਹਰੇ ਸਰੂਪ ਵੱਲ ਮਾਤਾ ਗੁਜਰੀ ਜੀ ਵੇਖਦੇ ਨੇ, ਔਰ ਸਤਿਗੁਰਾਂ ਦੇ ਸੋਹਣੇ ਸਰੂਪ ਤੋਂ ਮਾਂ ਗੁਜਰੀ ਜੀ ਵਾਰੇ ਵਾਰੇ ਜਾਂਦੇ ਨੇ, ਬਲਿਹਾਰ ਬਲਿਹਾਰ ਜਾਂਦੇ ਨੇ।
ਮੁਖ ਕੋ ਪਿਕ ਸਕੰਦ ਪੁਨ ਦੀਪਿਖਾ,
ਪਹਿਲਾਂ ਮਹਾਰਾਜ ਜੀ ਦਾ ਚਿਹਰਾ ਵੇਖਿਆ, ਫਿਰ ਮਹਾਰਾਜ ਜੀ ਦੇ ਮੋਢੇ ਤੇ ਨਿਗਾਹ ਗਈ, ਮਾਤਾ ਗੁਜਰੀ ਦੀ ਮੋਢੇ ਵੱਲ ਮਾਤਾ ਜੀ ਨੇ ਵੇਖਿਆ,
ਵੇਖਿਆ
ਵੀ ਸਤਿਗੁਰਾਂ ਨੇ ਚਿੱਟੇ ਰੰਗ ਦੇ ਰੁਮਾਲ ਨਾਲ ਮੋਢਾ ਬੰਨਿਆ ਹੋਇਆ। ਮਾਤਾ ਦੀ ਨਿਗਾਹ ਸੁਭਾਵਕ ਮੋਢੇ ਤੇ ਚਲੀ ਗਈ ਕਿ ਮੋਢਾ ਸਤਿਗੁਰੂ ਜੀ ਦਾ ਚਿੱਟੇ ਰੰਗ ਦੇ ਰੁਮਾਲ ਨਾਲ ਬੰਨਿਆ ਹੋਇਆ।
ਓਏ ਸ਼ੰਕਤ ਸੁਤ ਕੋ ਪੁਨ ਕਹਿਓ, ਇਹ ਕਿਆ ਪਇਓ ਬਸਤਰ ਬੰਦ ਰਹਿਓ।
ਮਾਤਾ ਜੀ ਇਕਦਮ ਘਬਰਾ ਗਏ, ਜਦੋਂ ਮੋਢਾ ਬੰਨਿਆ ਵੇਖਿਆ ਵੀ ਕੱਪੜੇ ਨਾਲ ਬੱਧਾ ਹੈ, ਸੁੱਖ ਹੋਵੇ ਸਹੀ। ਤੇ ਮਾਤਾ ਜੀ ਪੁੱਛਣ ਲੱਗੇ, ਲਾਲ ਜੀ ਇਹ ਕੀ ਲੱਗਾ, ਇਹ ਕਿਉਂ ਮੋਢਾ ਕਿਉਂ ਬੰਨਿਆ ਹੋਇਆ, ਮੋਢੇ ਤੇ ਕੀ ਹੋਇਆ?
ਹੈ ਕੁਸ਼ਲ ਸਭ ਦੇ ਤੁਮਾਰੇ,
ਸਰੀਰ ਠੀਕ ਹੈ, ਦੇਹ ਕੁਸ਼ਲਤਾ ਹੈ, ਆਨੰਦ ਚ ਹੋ। ਇਸ ਤਰ੍ਹਾਂ ਮਾਤਾ ਜੀ ਨੇ ਇੱਕੋ ਦਮ ਕਈ ਸਵਾਲ ਕਰ ਦਿੱਤੇ।
ਉਹ ਕਾਰਨ ਕਈਅਤ ਨਿਰਧਾਰੇ,
ਕੀ ਕਾਰਨ ਹੈ ਮੋਢਾ ਬੰਨਿਆ ਹੋਇਆ, ਕੱਪੜੇ ਨਾਲ ਸੁੱਖ ਤਾਂ ਹੈ, ਏਦਾਂ ਮਾਤਾ ਗੁਜਰੀ ਜੀ ਨੇ ਪੁੱਛਿਆ।
ਸੁਣ ਜਨਨੀ ਤੇ ਕਹਿਓ ਕਿਰਪਾਲਾ, ਚੜਨ ਲੱਗੇ ਜਬ ਤੁਰੰਗ ਵਿਸਾਲਾ।
ਮਾਤਾ ਜੀ ਦੇ ਬਚਨ ਸੁਣ ਕੇ ਕਲਗੀਧਰ ਜੀ ਬੋਲੇ, ਕਹਿਣ ਲੱਗੇ ਮਾਤਾ ਜੀ, ਅੱਜ ਜਦੋਂ ਅਸੀਂ ਘੋੜੇ ਤੇ ਚੜਨ ਲੱਗੇ ਸੀ,
ਉਛਰੇ ਉਬਲ ਤੇ ਭੁਜੇ ਅਟਕਾਏ,
ਇਕਦਮ ਘੋੜਾ ਉਛਲ ਗਿਆ ਸੀ ਤੇ ਸਾਡੀ ਬਾਹ ਨੂੰ ਥੋੜਾ ਜਿਹਾ ਝਟਕਾ ਲੱਗਾ ਹੈ।
ਆਏ ਜ਼ੋਰ ਪੁਨ ਪੀਰ ਉਠਾਏ,
ਬਹੁਤਾ ਜ਼ੋਰ ਲੱਗਣ ਕਰਕੇ ਕੋਈ ਬਾਂਹ ਵਿੱਚ ਮੋਢੇ ਚ ਦਰਦ ਹੋਈ ਸੀ, ਉਸ ਕਰਕੇ ਅਸੀਂ ਮੋਢੇ ਨੂੰ ਰੁਮਾਲ ਨਾਲ ਬੰਨਿਆ ਹੋਇਆ।
ਹੁਣ ਸੰਕਤ ਜਨਨੀ ਤਬ ਭਈ,
ਮਾਤਾ ਜੀ ਨੇ ਹੁਣ, ਮਾਂ ਦੀ ਮਮਤਾ ਹੁੰਦੀ ਹੈ ਨਾ, ਮਾਂ ਦੀ ਮਮਤਾ ਬੜੀ ਡਾਢੀ ਹੁੰਦੀ ਹੈ, ਇਕਦਮ ਮਾਂ ਦੇ ਮਨ ਚ ਡਰ ਪੈ ਗਿਆ ਵੀ ਮੇਰੇ ਲਾਲ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੈ ਕਿਤੇ। ਹਾਲਾਂਕਿ ਸਤਿਗੁਰਾਂ ਦੇ ਦਰਸ਼ਨ ਕਰਕੇ ਤੇ ਨਜ਼ਰਾਂ ਲੱਥਦੀਆਂ ਨੇ ਨਾ, ਪਰ ਮਾਂ ਦੇ ਮਨ ਦੀ ਮਮਤਾ ਹੈ ਨਾ, ਮਾਤਾ ਗੁਜਰੀ ਦੀ ਅੰਦਰ ਦੀ ਭਾਵਨਾ ਹੈ। ਹੁਣ ਇੱਥੇ ਇੱਕ ਮਾਂ ਦੀ ਮਮਤਾ ਦੇ ਨਜ਼ਰੀਏ ਨਾਲ ਆਪਾਂ ਇਸ ਸਾਰੀ ਕਥਾ ਨੂੰ ਵੇਖਣਾ। ਜੇ ਵੇਖੀਏ ਗੁਰੂ ਪਤਨੀ ਹੈ, ਗੁਰੂ ਦੀ ਮਾਂ ਹੈ, ਉਹ ਇੱਕ ਵੱਖਰਾ ਰੁਤਬਾ ਹੈ, ਪਰ ਇੱਥੇ ਮਾਂ ਦੀ ਮਮਤਾ ਕੀ ਹੈ, ਇੱਕ ਆਪਣੇ ਪੁੱਤਰ ਪ੍ਰਤੀ ਉਹਦਾ ਉਜਾਹਰ ਹੋ ਰਿਹਾ, ਉਹਨੂੰ ਭਾਈ ਸੰਤੋਖ ਸਿੰਘ ਜੀ ਇੱਥੇ ਜ਼ਾਹਰ ਕਰ ਰਹੇ ਨੇ। ਤੋ ਮਾਤਾ ਦੇ ਮਨ ਚ ਇੱਕਦਮ ਡਰ ਪੈ ਗਿਆ, ਇੱਕਦਮ ਭੈ ਪੈਦਾ ਹੋ ਗਿਆ।
ਬ੍ਰਿੰਦ ਸਮੱਗਰੀ ਸੰਚਨ ਕਈ,
ਉਸੇ ਵੇਲੇ ਘਰੋਂ ਸਮੱਗਰੀ ਮੰਗਾ ਲਈ, ਬਹੁਤ ਸਾਰਾ ਸਮਾਨ ਮੰਗਾ ਲਿਆ।
ਤਾਰਦਾਰ ਸਨ ਭੰ ਤਤਕਾਲਾ,
ਤਾਰਦਾਰ ਸੀ ਜਿਹੜਾ ਗੁਰੂ ਘਰ ਦਾ ਸੇਵਾਦਾਰ, ਉਹਨੂੰ ਹੁਕਮ ਕੀਤਾ ਵੀ ਆਹ ਵੀ ਲੈ ਆ, ਆਹ ਵੀ ਲੈ ਆ।
ਕਰੀ ਮੰਗਾਵਨ ਸੁਤ ਬੈਠਾਲਾ,
ਔਰ ਆਪਣੇ ਪੁੱਤਰ ਨੂੰ ਆਪਣੇ ਕੋਲ ਸਾਹਮਣੇ ਬਿਠਾ ਲਿਆ।
ਤੇਲ ਮਾਂ ਸਤਨਾਜ ਅਣਾਏ, ਲੋਹਾ ਤਿਲ ਕੰਚਨ ਮੰਗਵਾਏ।
ਮਾਤਾ ਨੇ ਤੇਲ ਮੰਗਾ ਲਿਆ, ਸਤਨਾਜਾ ਮੰਗਾ ਲਿਆ, ਲੋਹਾ ਮੰਗਾ ਲਿਆ, ਤਿਲ, ਸੋਨਾ, ਆਟਾ, ਏਦਾਂ ਦੀਆਂ ਕਈ ਚੀਜ਼ਾਂ ਮਾਤਾ ਜੀ ਨੇ ਮੰਗਵਾ ਲਈਆਂ।
ਗੁਰ ਸਪੂਤ ਕੇ ਅੰਗਨ ਲਾਏ, ਇਮ ਛੁਹਾਏ ਕਰ ਦਿਜਨ ਦਿਵਾਏ।
ਮਾਤਾ ਨੇ ਉਹ ਸਾਰੀਆਂ ਵਸਤੂਆਂ ਨੂੰ ਗੁਰੂ ਕਲਗੀਧਰ ਦਾ ਹੱਥ ਲਵਾ ਦਿੱਤਾ ਵੀ ਇਹਨੂੰ ਤੁਸੀਂ ਹੱਥ ਲਾ ਦਿਓ, ਮੈਂ ਇਹ ਦਾਨ ਕਰਨਾ, ਮੈਂ ਇਹ ਦਾਨ ਕਰਨਾ ਸਤਿਗੁਰਾਂ ਦੇ ਕੋਲੋਂ। ਦਾਨ ਕਰਵਾਉਣ ਵਾਸਤੇ ਨਾ ਮਾਤਾ ਨੇ ਦਾਨ ਕਰਨਾ ਸੀ ਵੀ ਇਹ ਤੁਸੀਂ ਹੱਥ ਲਾ ਦਿਓ, ਇਹ ਤੁਹਾਡਾ ਸਿਰ ਵਾਰਨਾ ਹੈ, ਤੇ ਮੈਂ ਇਹ ਤੁਹਾਡਾ ਸਿਰ ਵਾਰਨਾ ਜਿਹੜਾ ਹੈ ਇਹ ਮੈਂ ਇਹ ਸਦਕਾ ਸਿਰ ਵੀ ਕਹਿ ਦਿੰਦੇ ਨੇ ਵੀ ਇਹ ਤੁਹਾਡਾ ਸਿਰ ਸਦਕਾ ਹੈ, ਇਹ ਮੈਂ ਦਾਨ ਕਰਨਾ, ਇਹਨੂੰ ਤੁਸੀਂ ਹੱਥ ਲਾ ਦਿਓ। ਉਹਨਾਂ ਸਾਰੀਆਂ ਵਸਤੂਆਂ ਨੂੰ ਜਿਹੜੀਆਂ ਮੰਗਵਾਈਆਂ, ਸੋਨਾ ਵੀ ਹੋਰ ਵੀ ਕਈ ਚੀਜ਼ਾਂ, ਮਹਾਰਾਜ ਜੀ ਦੇ ਅੰਗਾਂ ਨੂੰ ਛੁਆ ਕੇ ਮਾਤਾ ਜੀ ਨੇ ਬ੍ਰਾਹਮਣਾਂ ਨੂੰ ਬੁਲਾਇਆ, ਬ੍ਰਾਹਮਣਾਂ ਨੂੰ ਬੁਲਾ ਕੇ ਉਹਨਾਂ ਨੂੰ ਦਾਨ ਕੀਤਾ। ਬ੍ਰਾਹਮਣਾਂ ਨੇ ਉਹਦੀ ਪੰਡ ਬੰਨ ਲਈ, ਉਹ ਪੰਡਿਤ ਜਿਹੜੇ ਸੀ ਪੰਜ ਚਾਰ, ਉਹ ਸਾਰਾ ਸਮਾਨ ਬੰਨ ਕੇ ਜਦੋਂ ਮਾਤਾ ਜੀ ਦੇ ਮਹਿਲਾਂ ਚੋਂ ਬਾਹਰ ਨਿਕਲੇ,
ਹਿਰੇ ਪੋਰ ਪਰ ਸਿੰਘ ਸੋ ਜ਼ਾਹਰ,
ਬਾਹਰ ਸਿੰਘ ਬੈਠੇ ਸੀ, ਉਹਨਾਂ ਦੀ ਨਿਗਾਹ ਟੁਰ ਗਈ ਬ੍ਰਾਹਮਣਾਂ ਤੇ ਵੀ ਇਹ ਸਿਰ ਤੇ ਪੰਡ ਚੁੱਕੀ ਜਾਂਦੇ ਨੇ, ਕੀ ਲੈ ਕੇ ਜਾ ਰਹੇ ਨੇ। ਸਿੰਘਾਂ ਨੇ ਵੇਖ ਲਿਆ ਬ੍ਰਾਹਮਣਾਂ ਨੂੰ,
ਬੂਜਿਓ ਬਿਪਰ ਕਾ ਲਿਆਇਓ, ਸਿਰ ਸਦਕਾ ਸਤਿਗੁਰੂ ਦਿਵਾਇਓ।
ਤੇ ਪੰਡਤਾਂ ਨੂੰ ਸਿੰਘਾਂ ਨੇ ਪੁੱਛ ਲਿਆ, ਪੰਡਤ ਜੀ ਕੀ ਲਿਆਇਓ ਅੰਦਰੋਂ ਮਾਤਾ ਕੋਲੋਂ? ਤੇ ਪੰਡਤਾਂ ਨੇ ਦੱਸ ਦਿੱਤਾ, ਕਹਿਣ ਲੱਗੇ ਜੀ ਗੁਰੂ ਸਾਹਿਬ ਦਾ ਸਿਰ ਸਦਕਾ ਹੈ, ਉਹਨਾਂ ਦੇ ਸਿਰ ਤੋਂ ਜਿਹੜਾ ਸਦਕੇ ਕੀਤਾ ਹੋਇਆ ਸਮਾਨ ਹੈ, ਵਾਰਿਆ ਹੋਇਆ, ਇਹ ਮਾਤਾ ਨੇ ਸਾਨੂੰ ਦਿੱਤਾ, ਇਹ ਗੁਰੂ ਸਾਹਿਬ ਦਾ ਸਿਰ ਸਦਕਾ ਹੈ, ਉਹ ਅਸੀਂ ਲੈ ਕੇ ਜਾ ਰਹੇ ਹਾਂ।
ਸੋ ਬਿਪਰਨ ਕੋ ਜਨਨੀ ਦੀਨ,
ਉਹ ਸਾਨੂੰ ਬ੍ਰਾਹਮਣਾਂ ਨੂੰ ਮਾਤਾ ਜੀ ਨੇ ਸਾਰਾ ਕੁਝ ਲਿਆ ਕੇ ਦਿੱਤਾ, ਗੁਰੂ ਸਾਹਿਬ ਦਾ ਇਹ ਸਿਰ ਸਦਕਾ ਹੈ।
ਜਾਹੇ ਸਦਨ ਕੋ ਹਮ ਸਭ ਲੀਨ,
ਸਾਰਾ ਕੁਝ ਲੈ ਕੇ ਅਸੀਂ ਆਪਣਿਆਂ ਘਰਾਂ ਨੂੰ ਜਾ ਰਹੇ ਹਾਂ।
ਜਬ ਸਿਰ ਸਦਕਾ ਸਿੰਘਨ ਸੁਣਿਓ,
ਜਦੋਂ ਸਿੰਘਾਂ ਨੇ ਸੁਣਿਆ ਵੀ ਸਤਿਗੁਰਾਂ ਦਾ ਸਿਰ ਸਦਕਾ ਤੇ ਲੈ ਕੇ ਜਾਂਦੇ ਹੁਣ ਬ੍ਰਾਹਮਣ, ਗੁਰੂ ਸਾਹਿਬ ਦਾ ਸਿਰ ਸਦਕਾ, ਮਹਾਰਾਜ ਜੀ ਦੇ ਹੱਥਾਂ ਨੂੰ ਛੂਈ ਹੋਈ ਵਸਤੂ, ਇਹਦੇ ਤਾਂ ਖਾਲਸੇ ਦਾ ਹੱਕ ਹੈ, ਬ੍ਰਾਹਮਣ ਕੀ ਲੱਗਦੇ ਨੇ ਇਹਦੀ ਵਸਤੂ ਦਾ? ਕਹਿੰਦੇ ਸਿੰਘਾਂ ਨੇ ਉਸ ਵਕਤ ਜਦੋਂ ਸੁਣਿਆ,
ਮਿਲ ਆਪਸ ਮੈਂ ਨੀਕੇ ਗੁਣਿਓ,
ਸਿੰਘਾਂ ਨੇ ਰਲ ਕੇ ਆਪਸ ਵਿੱਚ ਸਲਾਹ ਕੀਤੀ,
ਸਿਰ ਸਦਕਾ ਨੈ ਦੇਬੋ ਬਨੈ,
ਸਿੰਘੋ ਇਹ ਸਤਿਗੁਰਾਂ ਦਾ ਸਿਰ ਸਦਕਾ, ਇਹਨਾਂ ਬ੍ਰਾਹਮਣਾਂ ਨੂੰ ਕਿਉਂ ਦੇਈਏ ਅਸੀਂ?
ਹਮ ਸਿੱਖ ਗੁਰ ਕੇ ਹੈ ਹਿਤ ਸਨੈ,
ਅਸੀਂ ਗੁਰੂ ਪਾਤਸ਼ਾਹ ਦੇ ਸਿੰਘ ਹਾਂ, ਅਸੀਂ ਸਤਿਗੁਰਾਂ ਦੇ ਬੱਚੇ ਹਾਂ, ਇਹ ਸਿਰ ਸਦਕਾ ਸਾਡਾ ਬਣਦਾ, ਇਹ ਤਾਂ ਸਿੰਘਾਂ ਦਾ ਬਣਦਾ, ਇਹ ਤਾਂ ਖਾਲਸੇ ਦਾ ਬਣਦਾ ਹੈ।
ਵਿਚਾਰ ਕਰ ਲਈ ਨਸਚੀਨ,
ਵਿਚਾਰ ਕਰਕੇ ਉਹਨਾਂ ਪੰਡਤਾਂ ਕੋਲੋਂ ਸਿੰਘਾਂ ਨੇ ਸਾਰਾ ਕੁਝ ਖੋਲਿਆ, ਕਹਿੰਦੇ ਲਿਆਓ ਪੰਡਤੋ ਬ੍ਰਾਹਮਣੋ, ਇਹਦੇ ਹੱਕਦਾਰ ਤੁਸੀਂ ਨੀ, ਇਹਦਾ ਹੱਕਦਾਰ ਖਾਲਸਾ ਹੈ, ਇਹ ਖਾਲਸੇ ਨੂੰ ਦਿੱਤਾ ਦਾਨ, ਕਿਉਂਕਿ ਕਲਗੀਧਰ ਨੇ ਆਪ ਕਿਹਾ ਦਾਨ ਦਿਓ ਨਹੀਂ ਕੋ ਭਲੋ ਔਰ ਕੋ ਦਾਨ ਨਾਲ ਲਾਗਤ ਨੀਕੋ, ਮੇਰਾ ਦਾਨ ਮੇਰੇ ਖਾਲਸੇ ਵਾਸਤੇ ਹੈ, ਮੇਰੇ ਪੰਥ ਵਾਸਤੇ ਹੈ, ਮੇਰਿਆਂ ਸਿੰਘਾਂ ਵਾਸਤੇ ਹੈ। ਪੰਥ ਨੂੰ ਮਹਾਰਾਜ ਜੀ ਨੇ ਇੰਨਾ ਸਤਿਕਾਰ ਦਿੱਤਾ, ਇੱਥੋਂ ਤੱਕ ਮਹਾਰਾਜ ਜੀ ਨੇ ਕਿਹਾ ਇਹ ਨਹੀਂ ਕਿ ਕਿਰਪਾ ਤੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਪਰੇ ਹੈ। ਪੰਥ ਦਾ ਇੰਨਾ ਵੱਡਾ ਭਾਰੀ ਸਤਿਕਾਰ ਸਤਿਗੁਰਾਂ ਨੇ ਕੀਤਾ, ਨਾਲੇ ਗੁਰੂ ਪਾਤਸ਼ਾਹ ਦਾ ਸਿਰ ਸਦਕਾ, ਇਹ ਤਾਂ ਖਾਲਸੇ ਦਾ ਹੀ ਹੱਕ ਬਣਦਾ, ਇਹਦੇ ਤੇ ਬ੍ਰਾਹਮਣਾਂ ਦਾ ਕੀ ਹੱਕ ਹੈ?
ਬਿਪਰ ਪੁਕਾਰਿਓ ਨੈ ਦੀਨ,
ਬ੍ਰਾਹਮਣ ਕਹਿੰਦੇ ਜੀ ਸਾਨੂੰ ਦਿੱਤਾ ਦਾਨ ਹੈ, ਸਾਡਾ ਦਾਨ ਹੈ, ਉਹਦੇ ਵਿੱਚ ਸੋਨਾ ਵੀ ਸੀ ਨਾ, ਹੋਰ ਵੀ ਕਈ ਚੀਜ਼ਾਂ ਸੀ, ਹਾਲਾਂਕਿ ਇਹੀ ਬ੍ਰਾਹਮਣਾਂ ਨੇ ਜਦੋਂ ਪਹਿਲਾਂ ਸਵਾ ਕਈ ਮਣ ਲੋਹਾ ਤੇ ਸਵਾ ਮਣ ਮਾਵਾਂ ਦੀ ਦਾਲ ਦਿੱਤੀ, ਸਵਾ ਮਣ ਤੇਲ ਦਿੱਤਾ, ਉਦੋਂ ਨੱਕਾਂ ਚਾੜਦੇ ਸੀ, ਖਾਲਸੇ ਨੇ ਖੋ ਲਿਆ ਸੀ ਸਾਰਾ ਕੁਝ, ਵੀ ਤੁਸੀਂ ਦਾਨ ਦੇ ਹੱਕਦਾਰ ਹੀ ਨਹੀਂ। ਹੁਣ ਜਦੋਂ ਸੋਨਾ ਚਾਂਦੀ ਮਿਲਿਆ, ਹੋਰ ਵਸਤੂਆਂ ਮਿਲੀਆਂ ਤੇ ਕਹਿੰਦੇ ਜੀ ਸਾਡੀਆਂ ਨੇ, ਤਾਂ ਸਿੰਘ ਕਹਿੰਦੇ ਤੁਸੀਂ ਕੀ ਲੱਗਦੇ ਹੋ, ਸਤਿਗੁਰਾਂ ਦਾ ਸਿਰ ਸਦਕਾ, ਇਹ ਤਾਂ ਸਾਡਾ ਹੀ ਹੈ। ਕਹਿੰਦੇ ਉਹ ਬ੍ਰਾਹਮਣਾਂ ਨੇ ਬਹੁਤ ਆਖਿਆ ਪਰ ਸਿੰਘ ਨਹੀਂ ਮੰਨੇ,
ਕਰਤ ਪੁਕਾਰ ਮਾਤ ਡਿਗ ਆਇਓ,
ਫਿਰ ਅੰਦਰ ਚਲੇ ਗਏ ਮਾਤਾ ਕੋਲ ਪੁਕਾਰ ਕਰਨ ਲੱਗੇ,
ਸਿੰਘਨ ਛੀਨਿਓ ਸਕਲ ਸੁਣਾਇਓ,
ਸਾਰੀ ਗੱਲ ਆ ਕੇ ਅੰਦਰ ਦੱਸੀ, ਮਾਤਾ ਜੀ ਜਿਹੜੀਆਂ ਵਸਤੂਆਂ ਤੁਸੀਂ ਸਾਨੂੰ ਦਿੱਤੀਆਂ ਸਨ ਉਹ ਤਾਂ ਬਾਹਰ ਸਿੰਘਾਂ ਨੇ ਸਾਡੇ ਕੋਲੋਂ ਖੋ ਲਈਆਂ ਨੇ,
ਸੁਣ ਜਨਨੀ ਕਰ ਕੋਪ ਵਿਸਾਲਾ,
ਮਾਤਾ ਜੀ ਨੇ ਬੜਾ ਗੁੱਸਾ ਬਣਾਇਆ ਵੀ ਮੈਂ ਬ੍ਰਾਹਮਣਾਂ ਨੂੰ ਦਿੱਤੀਆਂ ਸੀ, ਖੋ ਸਿੰਘਾਂ ਨੇ ਲਈਆਂ, ਇਹ ਕਿਉਂ? ਮਾਤਾ ਜੀ ਦੇ ਮਨ ਚ ਬੜਾ ਰੋਸ ਆਇਆ,
ਜੇ ਬੋਲ ਕਯੋ ਤਿਸ ਕਾਲਾ,
ਮਾਤਾ ਜੀ ਉਸ ਵੇਲੇ ਕੁਝ ਰੋਸ ਨਾਲ ਬੋਲੇ,
ਕੈਸੇ ਸਿੰਘ ਪੁਰ ਪਰ ਰੱਖੇ,
ਮਹਾਰਾਜ ਜੀ ਨੂੰ ਕਹਿਣ ਲੱਗੇ ਲਾਲ ਜੀ ਕਿਹੋ ਜੇ ਸਿੰਘ ਰੱਖੇ ਨੇ ਤੁਸੀਂ ਬਾਹਰ ਦਰਵਾਜੇ ਤੇ ਜਿਹੜੇ ਬੈਠੇ ਨੇ,
ਲੇਨ ਦਾਨ ਪਰ ਜੇ ਅਬਲਾਖੇ,
ਆ ਦੇਖੋ ਵੀ ਜਿਹੜਾ ਦਾਨ ਇਹਨਾਂ ਬ੍ਰਾਹਮਣਾਂ ਨੂੰ ਦਿੱਤਾ ਸੀ ਉਹ ਵੀ ਖੋ ਲਿਆ ਉਹਨਾਂ ਨੇ, ਵੀ ਕਿਹੋ ਜਿਹੇ ਸਿੰਘ ਨੇ ਜਿਹੜੇ ਤੁਸੀਂ ਦਰਵਾਜੇ ਤੇ ਰੱਖੇ ਵੀ ਕੋਈ ਦਾਨ ਲੈ ਕੇ ਜਾਵੇ ਉਹਦੇ ਕੋਲ ਵੀ ਖੋ ਲੈਂਦੇ ਨੇ,
ਆਮਨ ਜਾਨੋ ਬੰਦ ਕਰਨ ਤੇ ਦਿਜ ਆਦਕ ਸਭ ਸੰਗ ਲੜਨ ਤੇ,
ਆਉਂਦੇ ਜਾਂਦਿਆਂ ਨੂੰ ਰੋਕਦੇ ਨੇ ਤੇ ਬ੍ਰਾਹਮਣਾਂ ਦੇ ਨਾਲ ਲੜਦੇ ਨੇ ਭਿੜਦੇ ਨੇ ਉਹਨਾਂ ਦੇ ਨਾਲ ਬਹਿਸਬਾਜ਼ੀਆਂ ਕਰਦੇ ਨੇ
ਕਹੇ ਸੁਣੇ ਮੈਂ ਕਿਸਕੇ ਨਾਏ
ਸਿੰਘ ਕਿਹੋ ਜੇ ਨੇ ਤੁਹਾਡੇ ਕਿਸੇ ਦਾ ਕਹਿਣਾ ਸੁਣਨਾ ਮੰਨਦੇ ਹੀ ਨਹੀਂ
ਜੇ ਤੁਹਾਨੂੰ ਚਿੱਤੇ ਲੱਖ ਨਾ ਸਕਾਏ
ਨਾ ਕੋਈ ਉਚਿਤ ਵੇਖਦੇ ਨੇ ਨਾ ਕੋਈ ਅਨੁਚਿਤ ਵੇਖਦੇ ਨੇ ਸਿਰਫ ਤੁਹਾਡੀ ਗੱਲ ਮੰਨਦੇ ਨੇ ਹੋਰ ਨੀ ਕਿਸੇ ਦੀ ਮੰਨਦੇ ਹੋਰ ਨਾ ਕਿਸੇ ਨੂੰ ਜਾਣਨ ਨਾ ਕਿਸੇ ਨੂੰ ਮੰਨਣ
ਉੱਚੇ ਬੋਲ ਮਾਤ ਕੇ ਸੁਣੇ ਸ਼੍ਰੀ ਸਤਿਗੁਰ ਸ਼੍ਰੀ ਮੁਖ ਤੇ ਬਣੇ
ਜਦੋਂ ਮਾਤਾ ਜੀ ਕੁਝ ਰੋਸ ਵਿੱਚ ਏਦਾਂ ਬੋਲੇ ਤੇ ਕਲਗੀਧਰ ਜੀ ਨੇ ਸੁਣੇ ਤੇ ਮਹਾਰਾਜ ਜੀ ਬੋਲੇ
ਮਾਤਾ ਕੋਬ ਕੇ ਸਨ ਅਸਕੀਨਾ
ਮਹਾਰਾਜ ਜੀ ਕਹਿੰਦੇ ਮਾਤਾ ਜੀ ਇਹ ਗੁੱਸਾ ਕਿਹਦੇ ਨਾਲ ਕਰ ਰਹੇ ਹੋ
ਹੁਕਮ ਤੁਮਾਰੋ ਕੋ ਨੈ ਚੀਨਾ
ਉਹਨਾਂ ਨੇ ਤੁਹਾਡਾ ਹੁਕਮ ਕਿਸ ਨੇ ਨੀ ਜਾਣਿਆ ਕਿਸ ਨੇ ਨੀ ਮੰਨਿਆ
ਸੁਣ ਸੁਤ ਤੇ ਪ੍ਰਸੰਗ ਕਹਿ ਦਿਓ ਤੋ ਸਿਰ ਸਦਕਾ ਵਿਪਰਨ ਲਿਓ
ਮਾਤਾ ਜੀ ਕਹਿਣ ਲੱਗੇ ਲਾਲ ਜੀ ਸੁਣੋ ਵੀ ਮੈਂ ਜਿਹੜਾ ਤੁਹਾਡਾ ਸਿਰ ਸਦਕਾ ਦਿੱਤਾ ਸੀ ਇਹਨਾਂ ਬ੍ਰਾਹਮਣਾਂ ਨੂੰ ਉਹ ਦਾਨ ਦਿੱਤਾ ਸੀ ਇਹਨਾਂ ਬ੍ਰਾਹਮਣਾਂ ਨੂੰ ਮੈਂ ਦਾਨ ਦੇ ਕੇ ਟੋਰਿਆ ਸੀ
ਲੈ ਜਾਤ ਸੋ ਸਿੰਘਨ ਛੀਨੇ
ਲੈ ਕੇ ਜਾ ਰਹੇ ਸਨ ਤੇ ਬਾਹਰ ਤੁਹਾਡੇ ਸਿੰਘ ਬੈਠੇ ਉਹਨਾਂ ਨੇ ਇਹਨਾਂ ਕੋਲੋਂ ਖੋ ਲਿਆ ਸਾਰਾ ਕੁਝ
ਹੋਏ ਨਿਸੰਗਿਆ ਉਦਮ ਕੀਨੇ
ਨਿਸੰਗ ਹੋ ਕੇ ਨਿਸ਼ੰਕ ਹੋ ਕੇ ਉਹਨਾਂ ਨੇ ਐਸਾ ਉਦਮ ਮਚਾਇਆ ਹੈ
ਸਤਿਗੁਰ ਸੁਣ ਬਿਪਰ ਬੁਲਾਇਓ
ਸੁਣ ਕੇ ਮਹਾਰਾਜ ਜੀ ਨੂੰ ਬ੍ਰਾਹਮਣਾਂ ਨੂੰ ਕੋਲ ਬੁਲਾਇਆ
ਪੂਜਨ ਹਿਤ ਨਿਕਟ ਠਹਿਰਾਇਓ
ਮਹਾਰਾਜ ਜੀ ਨੇ ਉਹਨਾਂ ਨੂੰ ਪੁੱਛਣ ਵਾਸਤੇ ਵੀ ਦੱਸੋ ਕੀ ਹੋਇਆ ਅਸਲ ਵਿੱਚ ਕਲਗੀਧਰ ਨੇ ਆਪ ਹੀ ਇਹ ਸਾਰੀ ਖੇਡ ਵਰਤਾਈ ਮਹਾਰਾਜ ਜੀ ਪਰਖਦੇ ਨੇ ਆਪਣੇ ਖਾਲਸੇ ਨੂੰ ਸਮੇਂ ਸਮੇਂ ਨਾਲ ਕਿ ਮੇਰਾ ਖਾਲਸਾ ਜਵਾਨ ਹੋ ਰਿਹਾ ਜਿਹੜਾ ਖਾਲਸਾ ਮੈਂ ਆਪਣੇ ਹੱਥੀ ਸਾਜਿਆ ਉਹਦੇ ਚ ਕਿੰਨੀ ਕੁ ਸੋਝੀ ਆ ਗਈ ਹੈ ਕਿੰਨੀ ਕੁ ਸੂਝ ਬੂਝ ਆ ਗਈ ਹੈ ਤੇ ਆਪ ਹੀ ਸਤਿਗੁਰਾਂ ਨੇ ਸਾਰੀ ਖੇਡ ਵਰਤਾਈ ਸੀ ਉਹਨਾਂ ਬ੍ਰਾਹਮਣਾਂ ਨੂੰ ਮਹਾਰਾਜ ਜੀ ਨੇ ਆਪਣੇ ਕੋਲ ਸੱਦ ਕੇ ਉਹਨਾਂ ਨੂੰ ਸਾਰੀ ਗੱਲ ਪੁੱਛੀ
ਕਹੋ ਦਿਜ ਸਿੰਘਨ ਸੰਗ ਪ੍ਰਸੰਗ
ਮਹਾਰਾਜ ਜੀ ਕਹਿੰਦੇ ਹਾਂ ਪੰਡਤੋ ਦੱਸੋ ਤੁਹਾਡਾ ਸਿੰਘਾਂ ਨਾਲ ਕੀ ਪ੍ਰਸੰਗ ਹੋਇਆ
ਕਿਮ ਬੋਲੇ ਕਿਮ ਕੀਨ ਕੁਟੰਗ
ਦੱਸੋ ਤੁਹਾਡੇ ਨਾਲ ਸਿੰਘ ਕਿਵੇਂ ਬੋਲੇ ਨੇ ਕਿਵੇਂ ਪੇਸ਼ ਆਏ ਨੇ
ਮਹਾਰਾਜ ਹਮਲੇ ਕਰ ਗਏ ਪੁਰ ਸਥਾਨ ਪਹੁੰਚਤੇ ਬਏ
ਕਹਿਣ ਲੱਗੇ ਮਹਾਰਾਜ ਜੀ ਅਸੀਂ ਬਾਹਰ ਦਰਵਾਜੇ ਤੇ ਪਹੁੰਚੇ ਸੀ ਆਪ ਜੀ ਦਾ ਸਿਰ ਸਦਕਾ ਲੈ ਕੇ ਜੋ ਮਾਤਾ ਨੇ ਸਾਨੂੰ ਦਿੱਤਾ ਸੀ
ਪੂਜਨ ਲੱਗੇ ਕਹਾ ਤੁਮ ਆਨਿਓ ਗੁਰ ਸਿਰ ਸਦਕਾ ਹਮੈ ਬਖਾਨਿਓ
ਉਹਨਾਂ ਨੇ ਸਾਨੂੰ ਪੁੱਛਿਆ ਵੀ ਕਿੱਥੋਂ ਲਿਆਏ ਹੋਏ ਸਮਾਨ ਤਾਂ ਅਸੀਂ ਉਹਨਾਂ ਨੂੰ ਦੱਸਿਆ ਕਿ ਸਤਿਗੁਰਾਂ ਦਾ ਸਿਰ ਸਦਕਾ ਤੇ ਉਹ ਮਾਤਾ ਜੀ ਨੇ ਸਾਨੂੰ ਦਿੱਤਾ ਉਹ ਅਸੀਂ ਲੈ ਕੇ ਜਾ ਰਹੇ ਹਾਂ
ਹਿਮ ਸੁਣ ਸਿਰ ਤੇ ਪੋਟ ਉਤਾਰੇ
ਇਹ ਸੁਣ ਕੇ ਉਹਨਾਂ ਨੇ ਸਾਡੇ ਸਿਰੋਂ ਇਹ ਜਿਹੜੀ ਪੰਡ ਸੀ ਸਮਾਨ ਦੀ ਪੋਟਲੀ ਸੀ ਉਹ ਲਾ ਲਈ
ਕਹੇ ਕਿਸ ਕੇ ਹਮੇ ਅਧਿਕਾਰੀ
ਕਹਿੰਦੇ ਨੇ ਇਹਦੇ ਅਧਿਕਾਰੀ ਅਸੀਂ ਆ ਤੁਸੀਂ ਬਾਹਮਣ ਕੀ ਲੱਗਦੇ ਹੋ ਵਿੱਚ ਆ ਕੇ ਲੈਣ ਦੇ ਹਿੱਸੇਦਾਰ ਤੁਹਾਡਾ ਵਿੱਚ ਕੀ ਹਿੱਸਾ ਬਣਦਾ ਇਹਦੇ ਹੱਕਦਾਰ ਤਾਂ ਅਸੀਂ ਹਾਂ ਕਿਉਂਕਿ ਪਿਤਾ ਦੀ ਵਸਤੂ ਤੇ ਹੱਕ ਕੇਵਲ ਪੁੱਤਰ ਦਾ ਹੋਇਆ ਕਰਦਾ ਹੈ
ਅਪਰ ਕਿਸੇ ਕੋ ਹਮ ਨਾ ਦੇਤ
ਅਸੀਂ ਸਤਿਗੁਰਾਂ ਦਾ ਸਿਰ ਸਦਕਾ ਕਿਸੇ ਹੋਰ ਨੂੰ ਕਿਉਂ ਦੇਈਏ ਜੇ ਮੇਰੇ ਸਤਿਗੁਰਾਂ ਨੂੰ ਕਿਉਂਕਿ ਸਿਰ ਸਦਕਾ ਦੇਣ ਦਾ ਮਤਲਬ ਹੁੰਦਾ ਵੀ ਗੁਰੂ ਸਾਹਿਬ ਨੂੰ ਜਿਹੜੀ ਬੁਰੀ ਨਜ਼ਰ ਲੱਗੀ ਹੈ ਉਹ ਬਾਹਮਣਾਂ ਨੂੰ ਦੇ ਦਈਏ ਕਹਿੰਦੇ ਜੇ ਮੇਰੇ ਸਾਡੇ ਸਤਿਗੁਰਾਂ ਨੂੰ ਕੋਈ ਇਸੇ ਤਰ੍ਹਾਂ ਦਾ ਕੋਈ ਇਸੇ ਤਰ੍ਹਾਂ ਦਾ ਕੋਈ ਹੋਇਆ ਵੀ ਆ ਤੇ ਉਹ ਸਾਨੂੰ ਲੱਗੇ ਅਸੀਂ ਬਾਹਮਣਾਂ ਨੂੰ ਕਿਉਂ ਦਿੰਦੇ ਫਿਰੀਏ ਕਹਿੰਦੇ ਸਤਿਗੁਰਾਂ ਦਾ ਸਿਰ ਸਦਕਾ ਸਾਡਾ ਹੈ ਉਹਨਾਂ ਦੇ ਸਿਰ ਤੋਂ ਵਾਰਿਆ ਉਹਨਾਂ ਦੀਆਂ ਬੁਰੀਆਂ ਬਲਾਵਾਂ ਉਹਨਾਂ ਦੀਆਂ ਬੁਰੀਆਂ ਨਜ਼ਰਾਂ ਸਾਨੂੰ ਲੱਗਣ ਸਾਡੇ ਸਤਿਗੁਰਾਂ ਦਾ ਕੋਈ ਹੱਕ ਹੋਰ ਕਿਉਂ ਲੈ ਕੇ ਜਾਵੇ ਸਾਡਾ ਹੱਕ ਕੋਈ ਹੋਰ ਕਿਉਂ ਲੈ ਕੇ ਜਾਵੇ
ਇਸ ਬਿਦ ਕਹਿ ਲੈ ਧਰੀ ਨਕੇਤ
ਇਦਾਂ ਕਹਿ ਕੇ ਮਹਾਰਾਜ ਉਹਨਾਂ ਸਿੰਘਾਂ ਨੇ ਸਾਡੇ ਕੋਲੋਂ ਸਾਰੀਆਂ ਵਸਤੂਆਂ ਲੈ ਲਈਆਂ ਔਰ ਲੈ ਕੇ ਆਪਣੇ ਕੋਲ ਰੱਖ ਲਈਆਂ
ਹੁਣ ਸਤਿਗੁਰ ਜਿਨਨੀ ਸੰਗ ਕਹਿਓ
ਇਹ ਸੁਣ ਕੇ ਸਤਿਗੁਰੂ ਜੀ ਮਾਤਾ ਜੀ ਨੂੰ ਕਹਿਣ ਲੱਗੇ
ਪ੍ਰਧਾਨ ਜੇ ਤੱਕ ਬਚ ਰਹੇ ਹੋ
ਮਹਾਰਾਜ ਜੀ ਕਹਿੰਦੇ ਮਾਤਾ ਜੀ ਨਾ ਬਾਹਮਣਾਂ ਨੂੰ ਹੋਰ ਦਾਨ ਦੇ ਦਿਓ ਕਿਉਂਕਿ ਉਹ ਤਾਂ ਸਿੰਘਾਂ ਦਾ ਸੀ ਉਹਨਾਂ ਨੇ ਲੈ ਲਿਆ ਹੁਣ ਉਹਨਾਂ ਕੋਲੋਂ ਆਪਾਂ ਵਾਪਸ ਨਹੀਂ ਲੈਣਾ ਖਾਲਸੇ ਦਾ ਹੀ ਹੈ ਸਾਰਾ ਕੁਝ ਇਹਨਾਂ ਨੂੰ ਹੋਰ ਕੁਝ ਦੇ ਦਿਓ
ਸੋ ਇਨਕੋ ਦਿਓ ਨਿਕਸੋ ਪੌਰ
ਉਹ ਇਹਨਾਂ ਨੂੰ ਦੇ ਦਿਓ ਤੇ ਲੈ ਕੇ ਦਰਵਾਜੇ ਚ ਜਦੋਂ ਬਾਹਰ ਜਾਣ
ਜੇ ਬੁਝਿਆ ਸਿੱਖ ਪੁਨ ਤੇ ਥੋਰ
ਮਹਾਰਾਜ ਜੀ ਪੰਡਤਾਂ ਨੂੰ ਕਹਿੰਦੇ ਵੀ ਜੇ ਹੁਣ ਪੁੱਛਣ ਨਾ ਸਿੰਘ ਵੀ ਕਿੱਥੋਂ ਕੀ ਲੈ ਕੇ ਚੱਲੇ ਹੋ ਜੇ ਹੁਣ ਪੁੱਛਣ ਤੇ ਫਿਰ ਉਹਨਾਂ ਨੂੰ ਏਦਾਂ ਜਵਾਬ ਦਿਆ ਜੇ
ਕਹੋ ਸੰਕਲਪ ਕਰ दीना दान सो हमले जात निज थान।
आख्यो जे के सतगुरां ने सानू भुखे मरदियां नू दान दिता ओ असी लैके चले। कहते ऐदा कहा जे ना कहा जे असी सिर सदका लैके चले। कहते जे लैके जाना चाहते जे तुसी फिर कहा ना भी सानू दान दिता असी ब्राह्मण आ ते कहते उन्होंने फिर खो लेना तुहाडे कोलों। ऐदा आख्या जे भी भुखे मरदे आ असी सानू सतगुरां ने रहम करके दया करके दान दिता वो लैके चले आ।
बौर बंद कै पोट पियानो
कहते फिर अपनी पोटली बन के इथों चले जाओ।
सिंगन बौर बंद कै पोट पियानो सिंगन बुझे तबै बखानो।
सिंह जदों पुछण ते उन्हां नूं जवाब दिया जे
कर संकल्प दे ओ गुरदाना सो सामिगरी हम अब आना।
कनकी धर जी ने साडे ते दया करके सानू ए दान दिता ओ असी अपनी समगरी लै के जा रहे हां।
सुनत खालसे तब कह दियो
कहिंदे जदों ब्राह्मण गए बाहर दुबारा समान लै के सिंघां नू जदों एदां दस्या खालसे ने सुनिया
जाओ मिसर जी आछो पयो।
कहिंदे जाओ पंडित जी जे तुसी एदां लै के जा रहे हो सतगुरां ने दया करके दिता ते फिर लै जाओ क्योंकि गुरु नानक दा घर सारिआं वास्ते सांझा भी है। कोई गरीब गुरदा आ जाए उन्हूं पालिया भी जांदा है। जाओ पंडित जी चले जाओ इदां कह के सिंघां ने फिर इन्हां नूं टोर दिता।
प्रथम समगरी छीनी जोई
ते जिहड़ी समगरी पहलां सी उन्हां पंडतां कोल जिहड़ी खालसे ने सिंघां ने खोई सी
अन्न देग मैं पायो सोई
जिहड़ियां अन्न सी उह तां लंगर विच सिंघां ने पा दिता जिथे गुरु का लंगर सी।
जिन आदक वस्त बिकाई
बाकी जिहड़ा सोना होर वस्तुआं सन ओह वेच दित्तियां।
लेकर मैदा कृत मिठाई
ओह जिहड़ा पैसा सी उहदा भी आटा लै के मिठा लै के ओह भी लंगर च पा दिता। इन भी सिंघां ने आप अपने कोल रखिया।
पंचामृत सब को करवायो सकल खालसे मैं वरतायो।
आटा लै के घ्यो लै के बाकी जिहड़ा सोना चांदी वेचिया ओहदे पैसिआं दा ओहदी कड़ाह प्रसाद दी देग बनाई ते देग बना के सारे खालसे विच वंड दित्ती।
कै भेजियो सबके डेरे
और सारिआं दे डेरिआं ते वस्तुआं भेज दित्तियां।
सुन कै संगत संते अछेरे
सुन के सारी संगत बड़ी खुश होई बड़ी प्रसन्न होई।
भयो प्रमोद कै कियो नीको सिर सदका श्री सतगुर जी को।
बड़े खुश होए बड़े प्रसन्न होए सारे कहंदे सतगुरु सच्चे पातशाह दा ए सिर सदका खालसे नूं प्राप्त होया है।
बौर होए जिस पर अरदास
कहंदे इस तरह फिर जदों किसे दी अरदास हुंदी है
मालक ताए खालसा खास
कहंदे खालसा ही उहदा मालक है खालसा ही उहदा मालक है।
जिसको जोगी खोजत हारे पाए न सके सुरा सुर पारी।
कहिंदे जिस अवस्था नूं योगी लभदे ने खोजदे रहे ने सुर देवते उन्हां नूं प्राप्त नहीं होई ओह अवस्था गुरु खालसे नूं प्राप्त होई है।
सो सरूप जग तारण हेता प्रगट बे बेदी कुल केता।
संसार दे जीवां नूं तारण वास्ते बेदियां दी कुल विच गुरु नानक साहिब जी प्रगट होए।
जिसको दसम रूप अवतारा
उन्हां गुरु नानक साहिब दा ही दसवां रूप ने श्री गुरु गोबिंद सिंह साहिब जी महाराज।
सिर सदका प्रभु हुन सुखारा
जिन्हां दा सिर सदका सारिआं वास्ते सुखदाई है सुखाले होण दा है।
तेले जात अपर को पौन तबै खालसा होवत कौन।
कहंदे ओ सिर सदका कोई होर कौन लैके जाए होर कोई क्यों लैके जावे फिर खालसा की है। फिर खालसा तां कुछ ना होया जे सतगुरां दा सिर सदका ब्राह्मण इकट्ठे करके लै गए।
इह विचार सगरे हर खाए इस बिद केतक दिवस बिताए।
इस तरह दी विचार करके महाराज जी भी बड़े खुश होए सिंह भी बड़े प्रसन्न होए। इसे तरह कुछ दिन होर बीते ने उधर पहाड़ी राजे व्यौंता गुंद रहे ने किवें गुरु कलगीधर जी ते जंग करके उन्हां ते हमला कीता जाए उन्हां नाल युद्ध कीता जाए ओ कथा आप दी अगलिया प्रसंगा च सरवण करोगे। महाराज जी का पवित्र पावन इतिहास ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ।